நிறவேறகாலமௌரத் அஜூனீசேபம் குருபிரசாத் ஹே பிராணநாத் கோவிந்தே கிருபா நிதான ஜகத் குரு ஹே சம்சார தாப ஹரண கருணா மே சப துக்க ஹரோ ஹே சரண ஜோக் தயாலே தீனநாத் மயா கரோ சரீர ஸ்வஸ்துகீண ஸாய ஸிமரந்த நானகே ராம் தமோதர் மாதவே. குரு ரூப் சத்சங்க ஜியோ பதவி பிரமாண கர்ணே. வாஹிகுரு ஜி கா கால்சா, வாஹிகுரு ஜி கி ஃபதஹ். சுனியே மனியே மன் கீதா பாவ அந்தர்கத் தீரத் மல் நாவ. இக் ஐசா தீரத் ஜோ மனுக் தே அந்தர் ஹை, ஜன்மா ஜன்மாந்தரான் தே கர்மான் தே பாப்பான் தே சன்ஸ்காரான் தே மேல் டுல் ஜாந்தே. ஜிஸ் நூ துகாரி பாரா மாத விச் தன் குரு நானக் தேவ் ஜி மகாராஜ் இன் ஃபர்மான் கர்தே நே, மாக புனீத் பை தீரத் அந்தர் ஜானே. ਅਸੀਂ ਅੰਤਰੀਵ ਤੀਰਥ ਨੂੰ ਜਾਣ ਲਿਆ, ਅੰਦਰ ਦੇ ਤੀਰਥ ਨੂੰ ਜਾਣ ਲਿਆ ਜੋ ਪਾਪਾਂ ਨੂੰ ਧੋ ਦਿੰਦਾ, ਦੁੱਖਾਂ ਨੂੰ ਮਿਟਾ ਦਿੰਦਾ, ਕਲ ਕਲੇਸ਼ ਨੂੰ ਮਿਟਾ ਦਿੰਦਾ, ਪੁਰਬਲੇ ਕੀਤੇ ਹੋਏ ਕਰਮਾਂ ਨੂੰ ਮਿਟਾ ਦਿੰਦਾ, ਧੋ ਦਿੰਦਾ. ਉਹ ਕਿਹੜਾ ਤੀਰਥ ਹੈ? ਸੁਣੀਏ ਮੰਨੀਏ ਮਨ ਕੀਤਾ ਭਾਵ. ਜੋ ਭੋਜਨ ਅਸੀਂ ਛਕਦੇ ਹਾਂ ਉਸਦਾ ਜਿਹੜਾ ਭਾਗ ਸਾਡੇ ਸਰੀਰ ਵਿੱਚ ਰਹਿ ਜਾਂਦਾ ਉਹੀ ਖੂਨ ਬਣਦਾ, ਉਹੀ ਮਾਸ ਬਣਦਾ, ਉਹੀ ਸਰੀਰ ਦੀ ਸ਼ਕਤੀ ਬਣਦਾ, ਉਹੀ ਇੰਦਰੀਆਂ ਦੀ ਸ਼ਕਤੀ ਬਣਦਾ. ਜੋ ਅਸੀਂ ਪੜ੍ਹਦੇ ਹਾਂ ਸੁਣਦੇ ਹਾਂ, ਜਿਸ ਨੂੰ ਮਨ ਮੰਨ ਲੈਂਦਾ ਉਹ ਮਨ ਦਾ ਹਿੱਸਾ ਬਣ ਜਾਂਦਾ, ਬਾਕੀ ਵਿਅਰਥ ਚਲਾ ਜਾਂਦਾ, ਹਵਾ ਚ ਉੱਡ ਜਾਂਦਾ. ਸੁਣਿਆ ਹੋਇਆ ਹਵਾ ਚ ਉੱਡ ਗਿਆ. ਮੈਂ ਇੱਕ ਦਫਾ ਫਿਰ ਦੁਹਰਾਵਾਂ, ਇਹੀ ਦਲੀਲ ਹੈ. ਜੋ ਭੋਜਨ ਅਸੀਂ ਖਾਂਦੇ ਹਾਂ ਉਸਦਾ ਜਿਹੜਾ ਭਾਗ ਸਾਡੇ ਸਰੀਰ ਵਿੱਚ ਰਹਿ ਜਾਂਦਾ ਉਹੀ ਖੂਨ ਹੈ, ਉਹੀ ਮਿੰਜ ਹੈ, ਉਹੀ ਮਾਸ ਹੈ, ਉਹੀ ਸਰੀਰ ਦੀ ਸ਼ਕਤੀ ਹੈ. ਸਰੀਰ ਭੋਜਨ ਦਾ ਵਿਕਾਸ ਹੈ. ਮਾਂ ਬਾਪ ਦਾ ਖਾਧਾ ਹੋਇਆ ਭੋਜਨ ਰਕਤ ਬਿੰਦ. ਮਨੁੱਖੀ ਬੱਚਾ ਰਕਤ ਬਿੰਦ ਦਾ ਮੇਲ ਹੈ. ਫਿਰ ਇਹ ਦੁੱਧ ਪੀ ਰਿਹਾ ਭੋਜਨ ਹੈ. ਭੋਜਨ ਦਾ ਵਿਕਾਸ ਇਹ ਸਰੀਰ ਹੈ, ਇਹ ਤਨ ਹੈ, ਭੋਜਨ ਦਾ ਹੀ ਵਿਕਾਸ ਹੈ. ਨਾ ਬੱਚੇ ਨੂੰ ਦੁੱਧ ਪਿਲਾਓ ਵਿਕਾਸ ਨਹੀਂ ਹੋਵੇਗਾ, ਨਾ ਬੰਦਾ ਭੋਜਨ ਛਕੇ ਨਹੀਂ ਜੀ ਸਕੇਗਾ. ਇੰਜ ਕਹਿੰਦੇ ਨੇ ਸਰੀਰ ਹੈ ਹੀ ਭੋਜਨ. ਬਾਬਾ ਫਰੀਦ ਇੰਜ ਕਹਿੰਦੇ ਨੇ, ਸਾਡੇ ਤ੍ਰੈਮਣ ਦੇ ਹੋਰੀ ਚੱਲੇ ਪਾਣੀ ਅੰਨ. ਬਾਬਾ ਫਰੀਦ ਇੱਥੇ ਅੰਨ ਪਾਣੀ ਦਾ ਪੁਤਲਾ ਹੈ. ਮੈਂ ਅੰਨ ਦਾ ਤਿਆਗੀ ਹਾਂ, ਅੰਨ ਦਾ ਤਿਆਗੀ ਹਾਂ, ਐਸਾ ਕੋਈ ਨਾਰਾ ਲਾਵੇ ਕਬੀਰ ਕਹਿੰਦੇ ਨੇ ਬਸ ਇਹੀ ਪਖੰਡੀ ਹੈ, ਅੰਨ ਛੋੜ ਕਰੇ ਪਾਖੰਡ ਨਾ ਸੋਹਾਗਣ ਨਾ ਔਰੰਡ। ਸ੍ਰੀ ਕਬੀਰ, ਕਿਉਂਕਿ ਤਨ ਇਹ ਤੇ ਹੈ ਹੀ ਭੋਜਨ ਦਾ ਪੁਤਲਾ, ਅੰਨ ਨਹੀਂ ਖਾਂਦਾ, ਕੁਝ ਹੋਰ ਖਾਏਗਾ, ਕੁਝ ਹੋਰ ਪੀਏਗਾ। ਤਨ ਦਾ ਵਿਕਾਸ ਭੋਜਨ ਦਾ ਵਿਕਾਸ ਹੈ, ਤਨ ਦੀ ਹੋਂਦ ਭੋਜਨ ਦੀ ਹੋਂਦ ਹੈ। ਕੀੜਾ ਭੋਜਨ ਜੋ ਖਾਦਾ ਹੋਇਆ ਸਰੀਰ ਦੇ ਵਿੱਚ ਰਹਿ ਗਿਆ, ਉਹੀ ਖੂਨ ਬਣਦਾ, ਉਹੀ ਮਿੰਜ ਬਣਦਾ, ਉਹੀ ਮਾਸ ਬਣਦਾ। ਸਤਸੰਗ ਵਿੱਚ ਜੋ ਅਸੀਂ ਸੁਣਦੇ ਹਾਂ, ਜਿਸ ਨੂੰ ਮਨ ਮੰਨ ਲੈਂਦਾ, ਉਹੀ ਸਾਡੇ ਮਨ ਦਾ ਹਿੱਸਾ ਬਣਦਾ, ਬਾਕੀ ਨਹੀਂ ਬਣਦਾ। ਬਾਕੀ ਸੁਣਿਆ ਹੋਇਆ ਹਵਾ 'ਚ ਉੱਡ ਗਿਆ, ਬਾਕੀ ਸੁਣਿਆ ਹੋਇਆ ਬਾਹਰ ਰਹਿ ਗਿਆ, ਬਾਕੀ ਸੁਣਿਆ ਹੋਇਆ ਸਾਡੇ ਲਈ ਕੋਈ ਲਾਭਕਾਰੀ ਨਾ ਹੋਇਆ, ਕਿਉਂਕਿ ਮਨ ਨੇ ਤੇ ਮੰਨਿਆ ਨਹੀਂ, ਮਨ ਦਾ ਹਿੱਸਾ ਨਹੀਂ ਬਣਿਆ। ਇੱਕ ਦਫਾ ਮੈਂ ਫਿਰ ਦੁਹਰਾ ਕੇ ਅਗਾਂਹ ਵਧਾਂ। ਜੋ ਕੁਛ ਅਸੀਂ ਜੀਵਨ ਭਰ ਛਕਦੇ ਹਾਂ, ਭੋਜਨ ਖਾਂਦੇ ਹਾਂ, ਉਸਦਾ ਜਿਹੜਾ ਭਾਗ ਸਾਡੇ ਸਰੀਰ ਵਿੱਚ ਰਹਿ ਜਾਂਦਾ ਹੈ, ਉਹੀ ਖੂਨ ਹੈ, ਹੋਰ ਕੁਛ ਵੀ ਖੂਨ ਨਹੀਂ, ਉਹੀ ਖੂਨ ਹੈ, ਉਹੀ ਚਰਬੀ ਹੈ, ਉਹੀ ਮਾਸ ਹੈ, ਉਹੀ ਸਰੀਰ ਦੀ ਤਵਾਨਾਈ ਹੈ, ਸ਼ਕਤੀ ਹੈ। ਜੋ ਅਸੀਂ ਸੁਣਦੇ ਹਾਂ, ਜੋ ਜੋ ਸੁਣਦੇ ਹਾਂ, ਜਿਸ ਨੂੰ ਮਨ ਮੰਨ ਲੈਂਦਾ ਹੈ, ਉਹ ਸਾਡੇ ਮਨ ਦਾ ਹਿੱਸਾ ਬਣਦਾ, ਬਾਕੀ ਨਹੀਂ ਬਣਦਾ, ਨਹੀਂ ਬਣਦਾ। ਬਾਕੀ ਸੁਣਿਆ ਹੋਇਆ ਹਵਾ 'ਚ ਉੱਡ ਗਿਆ। ਅਕਸਰ ਮਨੁੱਖ ਕਹਿ ਦਿੰਦਾ, ਸੁਣਿਆ ਤੇ ਹੈ ਪਰ ਕੀ ਕਰੀਏ, ਮਨ ਨਹੀਂ ਮੰਨਦਾ, ਅਕਸਰ ਕਹਿ ਦਿੰਦਾ। ਵੇਖਿਆ ਤੇ ਹੈ, ਮਨ ਨਹੀਂ ਮੰਨਦਾ, ਪੜਿਆ ਤੇ ਹੈ, ਮਨ ਨਹੀਂ ਮੰਨਦਾ। ਤੋ ਫਿਰ ਪੜਿਆ ਹੋਇਆ ਮਨ ਦਾ ਹਿੱਸਾ ਨਹੀਂ ਬਣੇਗਾ, ਸੁਣਿਆ ਹੋਇਆ ਮਨ ਦਾ ਹਿੱਸਾ ਨਹੀਂ ਬਣੇਗਾ, ਕਿਉਂਕਿ ਮਨ ਮੰਨਦਾ ਨਹੀਂ। ਧਰਮ ਦੀ ਪਹਿਲੀ ਸਾਧਨਾ ਸੁਣਨ ਤੇ ਖੜੀ ਹੈ, ਸੁਣਨ, ਸੁਣੀਏ, ਮੰਨੀਏ, ਮਨ ਕੀਤਾ। ਇਹਨੂੰ ਉਪਨਿਸ਼ਦਾਂ ਦੇ ਰਿਸ਼ੀ ਇੰਜ ਕਹਿੰਦੇ ਨੇ, ਸੁਤਵਾ ਧਰਮੰ ਵਿਜਾਨਾਤੀ, ਸਰਵਨ ਕਰਨੇ ਸੇ ਹੀ ਧਰਮ ਕੀ ਪ੍ਰਾਪਤੀ ਹੈ। ਇੰਜ ਕਹਿੰਦੇ ਨੇ, ਸੁਣਨਾ ਮੂਲ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਇਸ ਦੇ ਉੱਤੇ ਚਾਰ ਪੌੜੀਆਂ ਉਚਾਰਨ ਕਰਨੀਆਂ ਪਈਆਂ। ਸੁਣੀਏ ਸਿੱਧ ਪੀਰ ਸੁਣਨਾ, ਕਿਸੇ ਨੇ ਸੁਣਿਆ, ਸੁਣਿਆ ਹੋਇਆ ਮੰਨ ਲਿਆ, ਸਿੱਧ ਬਣ ਗਿਆ, ਨਾਥ ਬਣ ਗਿਆ। ਸੁਣੀਏ ਸਿੱਧ ਪੀਰ ਸੁਣਨਾ, ਕੋਈ ਪੀਰ ਬਣ ਗਿਆ, ਕੋਈ ਸੰਤ ਬਣ ਗਿਆ। ਸੁਣਨ ਦੀ ਇਤਨੀ ਵੱਡੀ ਮਹਿਮਾ, ਇੱਕ ਪੌੜੀ ਨਹੀਂ, ਚਾਰ, ਔਰ ਹਰ ਪੌੜੀ ਵਿੱਚ ਨਵੇਂ ਤੋਂ ਨਵੇਂ ਰੂਪ ਦਿੱਤੇ ਨੇ। ਸੁਣੀਏ ਈਸ਼ਰ ਬਰਮਾ ਇੰਦ, ਸੁਣੀਏ ਮੋਕਸਲਾ ਹਨੁਮੰ, ਸੁਣ ਸੁਣ ਕੇ ਕੋਈ ਬ੍ਰਹਮੇ ਜੈਸਾ ਵਿਦਵਾਨ ਬਣਿਆ, ਸੁਣ ਸੁਣ ਕੇ ਕੋਈ ਸਤੋ ਗੁਣੀ ਵਿਸ਼ਨੂੰ ਬਣਿਆ, ਸੁਣ ਸੁਣ ਕੇ ਹੀ ਕੋਈ ਭੋਲਾ ਸ਼ੰਕਰ ਬਣਿਆ, ਸ਼ਿਵਜੀ ਬਣਿਆ। ਸਾਰੀ ਇਹ ਉੱਚ ਪਦਵੀਆਂ ਧਰਮ ਦੀਆਂ ਸੁਣਨ ਤੇ ਖੜੀਆਂ। ਸੁਣੀਏ ਸਤਸੰਤੋਖ ਗਿਆਨ, ਕਿਸੇ ਨੇ ਸੁਣਿਆ, ਮੰਨ ਲਿਆ, ਉਹੀ ਸਤ ਬਣਿਆ, ਉੱਚਾ ਚਰਨ ਬਣ ਗਿਆ, ਉਹੀ ਸੰਤੋਖ ਬਣ ਗਿਆ, ਉਹੀ ਸਬਰ ਬਣ ਗਿਆ। ਉਸ ਸੁਣਨ ਨੇ ਇਤਨਾ ਪਵਿੱਤਰ ਕਰ ਦਿੱਤਾ ਹੈ ਕਿ 68 ਤੀਰਥ ਇਸ ਤੋਂ ਕੁਰਬਾਨ ਕੀਤੇ ਜਾ ਸਕਦੇ, ਸਦਕੇ ਕੀਤੇ ਜਾ ਸਕਦੇ। ਫਿਰ ਚੌਥੀ ਚ ਕਹਿੰਦੇ ਨੇ ਸੁਣੀਏ ਸਾਰਾ ਗੁਰਾਂ ਕੇ ਗਾ, ਸੁਣੀਏ ਸੇਖ ਪੀਰ ਪਾਤਸ਼ਾਹ, ਸੁਣੀਏ ਅੰਧੇ ਪਾਵੇ ਰਾਹ, ਸੁਣੇ ਹੱਥ ਹੋਵੇ ਇਸ ਗਾਓ, ਇਹ ਨ ਤਰੇ ਜਾਣ ਵਾਲਾ ਸਾਗਰ, ਜਿਹਨੂੰ ਅਬੂਰ ਕਰਨਾ ਬੜਾ ਔਖਾ ਹੈ, ਇੱਕ ਹੱਥ ਜੈਸਾ ਰਹਿ ਜਾਂਦਾ ਸੁਣਨ ਨਾਲ, ਮਨੁੱਖ ਅਬੂਰ ਕਰ ਦਿੰਦਾ, ਪਾਰ ਹੋ ਜਾਂਦਾ, ਬਹੁ ਸਾਗਰ ਤੋਂ ਪਾਰ ਹੋ ਜਾਂਦਾ, ਸਾਰੇ ਪਾਪ ਮਿਟ ਜਾਂਦੇ ਨੇ, ਸਾਰੇ ਦੁੱਖ ਮਿਟ ਜਾਂਦੇ ਨੇ, ਸਦੀਵੀ ਆਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ। ਨਾਨਕ ਭਗਤਾਂ ਸਦਾ ਵਿਗਾਸ, ਸੁਣੀਏ ਦੁੱਖ ਪਾਪ ਕਾ ਨਾ। ਕਿਹੜਾ ਸੁਣਿਆ ਹੋਇਆ? ਜਿਹਨੂੰ ਮੰਨ ਲਿਆ। ਮੈਂ ਹੁਣ ਫਿਰ ਦੁਹਰਾਵਾਂ ਤੇ ਅੱਗੇ ਚਲਾਂ, ਜੋ ਭੋਜਨ ਅਸੀਂ ਛਕਦੇ ਹਾਂ ਉਸਦਾ ਜਿਹੜਾ ਭਾਗ ਸਾਡੇ ਸਰੀਰ ਵਿੱਚ ਰਹਿ ਜਾਂਦਾ ਹੈ, ਉਹੀ ਸਰੀਰ ਦਾ ਹਿੱਸਾ ਬਣਦਾ ਹੈ, ਖੂਨ ਬਣ ਕੇ, ਮਾਸ ਬਣ ਕੇ, ਚਰਬੀ ਬਣ ਕੇ, ਹੱਡੀਆਂ ਬਣ ਕੇ, ਇੰਦਰੀਆਂ ਦੀ ਸ਼ਕਤੀ ਬਣ ਗਿਆ। ਸਰੀਰ ਦਾ ਵਿਕਾਸ, ਸਰੀਰ ਦੀ ਹੋਂਦ ਭੋਜਨ ਦੀ ਹੋਂਦ ਹੈ, ਭੋਜਨ ਦਾ ਵਿਕਾਸ ਹੈ। ਜੋ ਅਸੀਂ ਸੁਣਦੇ ਹਾਂ, ਪੜ੍ਹਦੇ ਹਾਂ, ਮਨ ਮੰਨ ਲੈਂਦਾ ਜਿਸ ਨੂੰ, ਉਹੀ ਸਾਡੇ ਮਨ ਦਾ ਹਿੱਸਾ ਬਣਦਾ, ਉਹੀ ਸਾਡੇ ਮਨ ਦਾ ਰੂਪ ਬਣਦਾ। ਸੁਣਿਆ ਹੋਇਆ ਅਗਰ ਮੰਨਿਆ ਤਾਂ ਸਿੱਧ ਹੋ ਜਾਏਗਾ, ਸੁਣਿਆ ਹੋਇਆ ਅਗਰ ਮੰਨਿਆ ਤਾਂ ਸੰਤੋਖੀ ਹੋ ਜਾਏਗਾ, ਸੁਣਿਆ ਹੋਇਆ ਅਗਰ ਮੰਨਿਆ ਤਾਂ ਹੀ ਗਿਆਨੀ ਹੋ ਜਾਏਗਾ, ਸੁਣਿਆ ਹੋਇਆ ਅਗਰ ਮੰਨਿਆ ਤਾਂ ਉਸਦੇ ਸਾਰੇ ਦੁੱਖ ਤੇ ਪਾਪ ਨਾਸ ਹੋ ਜਾਣਗੇ ਔਰ ਸਦੀਵੀ ਆਨੰਦ ਦੀ ਪ੍ਰਾਪਤੀ ਹੋ ਜਾਏਗੀ। ਸੁਣਨ ਵਾਸਤੇ ਕਬੂਲ ਕਰਨਾ ਪਏਗਾ, ਮੈਂ ਕੁਛ ਨਹੀਂ ਜਾਣਨਾ ਚਾਹੁੰਦਾ ਔਰ ਮੈਂ ਸੁਣਨਾ ਚਾਹੁੰਦਾ, ਜਾਣਨਾ ਚਾਹੁੰਦਾ। ਇਸ ਵਾਸਤੇ ਬੜਾ ਨਿਰਮਾਣ ਸ਼ਬਦ ਦਿੱਤਾ ਗੁਰੂ ਨਾਨਕ ਨੇ ਸਿੱਖ। ਸਿੱਖ ਤੋਂ ਮੁਰਾਦ ਕੀ? ਮੈਂ ਸਿੱਖਣਾ ਹੈ, ਮੈਂ ਨਹੀਂ ਜਾਣਦਾ, ਕੁਛ ਵੀ ਨਹੀਂ ਜਾਣਦਾ। ਇਸ ਤੋਂ ਜ਼ਿਆਦਾ ਨਿਰਮਾਣ ਸ਼ਬਦ ਹੋਰ ਕੋਈ ਨਹੀਂ ਹੈ। ਮੈਂ ਕੁਛ ਵੀ ਨਹੀਂ ਜਾਣਦਾ, ਕੁਛ ਵੀ ਨਹੀਂ ਜਾਣਦਾ, ਜਾਣਨਾ ਚਾਹੁੰਦਾ, ਸਿੱਖਣਾ ਚਾਹੁੰਦਾ। ਔਰ ਇਹ ਭਾਵ ਮਰਦੇ ਦਮ ਤੱਕ ਬਣਿਆ ਰਹੇ, ਕਿਉਂਕਿ ਜੀਵਨ ਬੜਾ ਛੋਟਾ ਹੈ, ਜਾਣਨ ਨੂੰ ਬਹੁਤ ਕੁਛ ਹੈ, ਬਹੁਤ ਕੁਛ ਹੈ। ਅਗਰ ਗੌਰ ਨਾਲ ਦੇਖੀਏ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ ਅਗੰਮੀ ਸਾਗਰ, ਮਨੁੱਖ ਨੂੰ ਬੜੇ ਮੁਸ਼ਕਿਲ ਨਾਲ ਕਿਧਰੇ ਦੋ ਚਾਰ ਸ਼ਬਦਾਂ ਦੀ ਜੀਵਨ ਭਰ ਵਿੱਚ ਕਿਧਰੇ ਸਮਝ ਆ ਜਾਏ ਤੇ ਆ ਜਾਏ। ਫਿਰ ਦਸਮ ਗ੍ਰੰਥ ਹੈ ਭਾਈ ਗੁਰਦਾਸ ਜੀ ਦੀਆਂ ਵਾਰਾਂ ਨੇ, 52 ਕਵੀਆਂ ਦੀਆਂ ਰਚਨਾਵਾਂ ਨੇ, ਕਵੀ ਸੰਤੋਖ ਸਿੰਘ ਜੀ ਦਾ ਗੁਰਪ੍ਰਤਾਪ ਸੂਰਜ ਗ੍ਰੰਥ ਹੈ। ਇਤਨਾ ਵੱਡਾ ਖਜ਼ਾਨਾ ਹੈ, ਇੱਥੇ ਕੋਈ ਖੋਲੇ? ਪਿਓ ਦਾ ਦੇਖਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਦਾਨਾ। ਨਹੀਂ ਖੋਲਿਆ, ਬਹੁਤ ਕੁਛ ਹੈ। ਸਿਆਣੇ ਅਨੁਭਵੀ ਪੁਰਸ਼ ਕਹਿੰਦੇ ਨੇ ਕੋਈ ਵੀ ਮਨੁੱਖ ਜਿਸ ਮਜ਼ਹਬ ਵਿੱਚ ਪੈਦਾ ਹੋਇਆ ਆਪਣੇ ਧਰਮ ਦੇ ਸਾਰੇ ਗ੍ਰੰਥਾਂ ਦਾ ਅਧਿਐਨ ਨਹੀਂ ਕਰ ਸਕਦਾ, ਨਹੀਂ ਕਰ ਸਕਦਾ। ਬਹੁਤ ਕੁਛ ਹੈ, ਬੜਾ ਪਸਾਰਾ, ਬਹੁਤ ਵੱਡਾ ਪਸਾਰਾ ਹੈ। ਤਾਂ ਮੈਂ ਇਸ ਕਰਾਂ, ਇਸ ਵਾਸਤੇ ਸਤਿਗੁਰੂ ਨੇ ਨਿਰਮਾਣ ਸ਼ਬਦ ਦੇ ਦਿੱਤਾ, ਸਿੱਖ ਤੂੰ ਸਿੱਖਣਾ, ਸਿੱਖਣ ਦਾ ਭਾਵ ਲੈ ਕੇ ਆ, ਮੈਂ ਸਿੱਖਣਾ। ਪਰ ਸਿੱਖਣ ਲਈ ਤੇ ਸੁਣਨਾ, ਪਹਿਲਾਂ ਸੁਣਨਾ, ਸਰੋਤਾ ਬਣਨਾ, ਸੁਣਨਾ। ਸੁਣੀਏ, ਇਸ ਵਾਸਤੇ ਸਿੱਖ ਤੋਂ ਜ਼ਿਆਦਾ ਨਿਰਮਾਣ ਅਵਸਥਾ ਹੋਰ ਕੋਈ ਨਹੀਂ, ਹੰਕਾਰੀ ਸਿੱਖ ਹੋ ਹੀ ਨਹੀਂ ਸਕਦਾ ਜਿਹੜਾ ਇਹ ਦਾਅਵਾ ਕਰਦਾ ਮੈਂ ਸਭ ਕੁਝ ਜਾਣਦਾ, ਪਤਾ ਹੈ ਮੈਨੂੰ ਕੀ ਹੈ ਗੁਰਮਤ, ਮੈਂ ਜਾਣਦਾ। ਇਹ ਕੁਛ ਵੀ ਹੋਵੇ, ਕਮ ਸੇ ਕਮ ਸਿੱਖ ਨਹੀਂ ਹੈ। ਸਿੱਖ ਜੋ ਮਰਦੇ ਦਮ ਤੱਕ ਇਹ ਭਾਵਨਾ ਰੱਖੇ ਮੈਂ ਸਿੱਖਣਾ ਹੈ ਔਰ ਮੈਂ ਕੁਛ ਨਹੀਂ ਜਾਣਦਾ, ਜਾਣਨ ਨੂੰ ਬਹੁਤ ਕੁਛ ਹੈ, ਸਿੱਖਣ ਨੂੰ ਬਹੁਤ ਕੁਛ ਹੈ, ਜੀਵਨ ਬਹੁਤ ਛੋਟਾ ਹੈ, ਬਹੁਤ ਛੋਟਾ ਹੈ, ਬਹੁਤ ਛੋਟਾ। ਇਸ ਵਾਸਤੇ ਕਿਉਂਕਿ ਇਹ ਯੁੱਗ ਕਲਯੁੱਗ ਵਿੱਚ ਕਿਸੇ ਯੁੱਗ ਵਿੱਚ ਕਾਮ ਪ੍ਰਧਾਨ ਹੁੰਦਾ ਹੈ, ਕਿਸੇ ਵਿੱਚ ਲੋਭ ਪ੍ਰਧਾਨ ਹੁੰਦਾ ਹੈ। ਇਸ ਯੁੱਗ ਵਿੱਚ ਹੰਕਾਰ ਪ੍ਰਧਾਨ ਹੈ। ਸਾਹਿਬ ਕਹਿੰਦੇ ਨੇ ਹਉਮੈ ਰੋਗ ਮਾਨਕ ਕੋ ਦੀਨਾ, ਇਹ ਪ੍ਰਧਾਨ ਬੜਾ ਪ੍ਰਧਾਨ ਹੈ। ਆਹੰ ਮੈਂ ਹਾਂ, ਦੂਜਾ ਨਹੀਂ ਹੈ, ਤੋ ਹੰਕਾਰੀ ਸਿੱਖ ਨਹੀਂ ਹੋ ਸਕਦਾ। ਭਾਵੇਂ ਸਿੱਖ ਦਿਖਾਈ ਦਿੰਦਾ ਸਿੱਖ ਨਹੀਂ ਹੈ, ਸਿੱਖ ਦਾ ਤੇ ਮਤਲਬ ਹੈ ਮੈਂ ਸਿੱਖਣਾ ਚਾਹੁੰਦਾ, ਮੈਨੂੰ ਕੁਛ ਨਹੀਂ ਆਉਂਦਾ, ਮੈਂ ਕੁਛ ਨਹੀਂ ਜਾਣਦਾ। ਕਮ ਸੇ ਕਮ ਹੇ ਪ੍ਰਭੂ, ਮੈਂ ਤੇਰੇ ਬਾਰੇ ਕੁਛ ਵੀ ਨਹੀਂ ਜਾਣਦਾ। ਕਮ ਸੇ ਕਮ ਹੇ ਗੁਰੂ, ਮੈਂ ਤੇਰੇ ਬਾਰੇ ਕੁਛ ਵੀ ਨਹੀਂ ਜਾਣਦਾ, ਮੈਂ ਜਾਣਨਾ ਚਾਹੁੰਦਾ, ਮੈਂ ਸਿੱਖਣਾ ਚਾਹੁੰਦਾ। ਇਤਨਾ ਗਹਿਰਾ ਭਾਵ ਹੋਵੇ ਤੋ ਸਿੱਖ ਵੀ ਲਏਗਾ। ਬੜਾ ਨਿਰਮਾਣ ਸ਼ਬਦ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਇੱਕ ਨਾ ਨਾਦ ਨਾ ਵੇਦ ਗੇ ਰਸ, ਰਸ ਕਸ ਨਾ ਜਾਣੰਤ। ਇਸ ਸਲੋਕ ਦਾ ਖੁਲਾਸਾ ਕਰਨ ਤੋਂ ਪਹਿਲੇ ਮੈਂ ਇਤਨਾ ਅਰਜ਼ ਕਰਦੇ ਹਾਂ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੀ ਪ੍ਰਚਾਰ ਫੇਰੀ ਕੀਰਤਨ ਦੇ ਰਾਹੀਂ ਆਰੰਭ ਕੀਤੀ। ਕਿਸੇ ਨੂੰ ਸਮਝਾਉਣਾ ਹੈ ਗਾ ਕੇ, ਔਰ ਗਾਇਆ ਹੋਇਆ ਸ਼ਬਦ ਅਗਲੇ ਨੂੰ ਇਤਨਾ ਮੁਤਾਸਿਰ ਕਰ ਦਿੰਦਾ ਸੀ, ਝੁਕ ਜਾਂਦੇ ਸਨ। ਕਿਸੇ ਕਿਸੇ ਨੂੰ ਵਿਚਾਰਨਾ, ਕੀਰਤਨ ਤੋਂ ਬਾਅਦ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ, ਪੰਜਵੇਂ ਗੁਰੂ ਨਾਨਕ ਨੇ ਸੋਚਿਆ, ਹਰ ਮਨੁੱਖ ਦੀ ਕੀਰਤਨ ਤੱਕ ਪਹੁੰਚ ਨਹੀਂ ਆਉਂਦੀ, ਨਹੀਂ ਆਉਂਦੇ। ਇਹ ਵੀ ਮੈਂ ਉਹ ਕਥਾ ਦੀ ਪਰੰਪਰਾ ਚੱਲੀ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਪਹਿਲੇ ਆਪ ਕਥਾ ਕਰਦੇ ਸਨ, ਫਿਰ ਭਾਈ ਗੁਰਦਾਸ ਜੀ ਨੇ ਆਰੰਭ ਕੀਤੀ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਿੱਥੇ ਬੈਠ ਕੇ ਕਥਾ ਕਰਦੇ ਰਹੇ, ਉਹਨੂੰ ਵਿਵੇਕ ਸਰ ਕਹਿੰਦੇ ਨੇ। ਵਿਵੇਕ ਦਾ ਮਤਲਬ ਹੀ ਗਿਆਨ, ਗਿਆਨ ਦਿੰਦੇ ਰਹੇ, ਕਥਾ ਕਰਦੇ ਰਹੇ। ਅੰਮ੍ਰਿਤਸਰ ਦੇ ਵਿੱਚ ਇੱਕ ਵਿਵੇਕ ਸਰ ਹੈ, ਪੰਜ ਸਰੋਵਰਾਂ ਵਿੱਚੋਂ, ਉੱਥੇ ਛੇਵੇਂ ਗੁਰੂ ਨਾਨਕ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪ ਕਥਾ ਕਰਦੇ ਸਨ। ਇਸ ਤਰ੍ਹਾਂ ਕਥਾ ਦੀ ਪਰੰਪਰਾ ਆਰੰਭ ਹੋਈ। ਸਿੱਖ ਨੂੰ ਵਿਚਾਰਾਂ ਦੇ ਰਾਹੀਂ ਨਿਰੰਕਾਰ ਨਾਲ ਜੋੜਨਾ, ਵਿਚਾਰਾਂ ਦੇ ਰਾਹੀਂ ਕਰਤਾਰ ਦੀ ਸੋਝ ਬੋਝ ਕਰਾਉਣੀ, ਸਿੱਖ ਨੂੰ ਆਪਣੀ ਵਿਰਾਸਤ ਦਾ, ਆਪਣੇ ਇਤਿਹਾਸ ਦਾ ਤੇ ਆਲੇ ਦੁਆਲੇ ਦੇ ਇਤਿਹਾਸ ਦਾ ਵੀ ਬੋਧ ਹੋਵੇ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਢਾਡੀ ਸਿੰਘਾਂ ਨੂੰ ਜਨਮ ਦਿੱਤਾ। ਪਹਿਲਾ ਢਾਡੀ ਅਬਦੁੱਲਾ ਸੀ, ਮੁਸਲਮਾਨ ਸੀ। ਪਹਿਲਾ ਕੀਰਤਨੀਆ ਮਰਦਾਨਾ ਸੀ, ਮੁਸਲਮਾਨ ਸੀ। ਅਬਦੁੱਲਾ ਸਿੱਖ ਇਤਿਹਾਸ ਨੂੰ ਜੰਗੀ ਤਰਸ ਦੀਆਂ ਧੁਨਾਂ ਦੇ ਉੱਤੇ ਬੀਰ ਰਸ ਦੇ ਵਿੱਚ ਗਾ ਕੇ ਸੰਗਤਾਂ ਦੇ ਸਾਹਮਣੇ ਸੁਣਾਉਂਦਾ ਹੁੰਦਾ ਸੀ। ਉਸ ਤੋਂ ਇਹ ਢਾਡੀ ਸਿੰਘ ਚੱਲੇ। ਇਤਿਹਾਸ ਨੂੰ ਕਵਿਤਾ ਦੇ ਵਿੱਚ ਬਿਆਨ ਕਰਨਾ। ਦਸਵੇਂ ਗੁਰੂ ਨਾਨਕ ਦਾ ਜ਼ਮਾਨਾ ਆਇਆ, ਸਿੱਖ ਨੂੰ ਸਾਹਿਤ ਦੀ ਵੀ ਸਮਝ ਹੋਵੇ, ਕਲਾ ਦਾ ਵੀ ਬੋਧ ਹੋਵੇ। ਤਾਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੇ ਨਾਲ 52 ਕਵੀ ਰੱਖਦੇ ਸਨ, ਜਗ੍ਹਾ ਜਗ੍ਹਾ ਕਵੀ ਸੰਮੇਲਨ ਉਹ ਕਰਾਉਂਦੇ ਸਨ। ਜਦ ਵੀ ਕਿਸੇ ਦਾ ਹਿਰਦਾ ਪ੍ਰਭੂ ਨਾਲ ਜੁੜ ਜਾਂਦਾ ਹੈ, ਉਹਦੇ ਅੰਦਰ ਕੁਝ ਕੋਮਲ ਕਲਾ ਪ੍ਰਗਟ ਹੁੰਦੀ ਹੈ। ਸੰਗੀਤ ਸਭ ਤੋਂ ਕੋਮਲ ਕਲਾ ਹੈ, ਕਵਿਤਾ ਸਭ ਤੋਂ ਕੋਮਲ ਕਲਾ ਹੈ, ਫਿਰ ਚਿੱਤਰ ਕਲਾ ਹੈ, ਮੂਰਤੀ ਕਲਾ ਹੈ। ਅਵਤਾਰਾਂ ਦੀ ਪਹਿਚਾਣ ਹੀ ਕਲਾ ਕਰਕੇ ਆਉਂਦੀ ਸੀ, ਬਈ ਇਹਦੇ ਅੰਦਰ ਕਲਾ ਕਿਤਨੀ ਹੈ। ਇਹ 2 ਕਲਾ ਅਵਤਾਰ ਹੈ, 4 ਕਲਾ ਅਵਤਾਰ ਹੈ, 8 ਕਲਾ ਅਵਤਾਰ ਹੈ, ਇਹ 16 ਕਲਾ ਅਵਤਾਰ, 16 ਕਲਾ ਸ੍ਰੀ ਕ੍ਰਿਸ਼ਨ ਦੇ ਵਿੱਚ ਮੰਦਿਰ। ਕੋਈ ਅੰਸਾ ਅਵਤਾਰ ਹੈ, ਅੰਸ ਮਾਤਰ ਹੈ, ਕੋਈ ਪੂਰਨ ਅਵਤਾਰ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਇੰਜ ਕਹਿੰਦੇ ਨੇ, ਸੋਲਾਂ ਕਲਾ ਸੰਪੂਰਨ ਫਲਿਆ, ਅਨੰਤ ਕਲਾ ਹੋਏ ਠਾਕਰ ਚੜਿਆ। ਉਹ ਜਿਹੜਾ ਠਾਕਰ ਹੈ, ਪਰਮਾਤਮਾ ਹੈ, ਤੂੰ ਸਰਬ ਕਲਾਂ ਕਾ ਗਿਆਤਾ, ਉਹ ਸਾਰੇ ਕਲਾ ਦਾ ਗਿਆਨੀ ਹੈ। ਔਰ ਕਿਸੇ ਨੂੰ ਕਲਾ ਪ੍ਰਾਪਤ ਹੁੰਦੀ ਉਸ ਮਹਾਨ ਕਲਾਕਾਰ ਤੋਂ ਪ੍ਰਾਪਤ ਹੁੰਦੀ ਹੈ, ਉਸ ਨਾਲ ਜੁੜ ਕੇ ਪ੍ਰਾਪਤ ਹੁੰਦੀ ਹੈ, ਉਹ ਜ਼ਿੰਦਾ ਕਲਾ ਹੁੰਦੀ ਹੈ। ਸੰਗੀਤ ਜਦ ਅੰਦਰੋਂ ਜਨਮ ਲੈਂਦਾ ਉਹ ਜ਼ਿੰਦਾ ਹੁੰਦਾ ਹੈ, ਜਿਹੜਾ ਸਿੱਖਣਾ ਹੁੰਦਾ ਉਹਦੇ 'ਚ ਜਿੰਦ ਜਾਨ ਨਹੀਂ ਹੁੰਦੀ। ਇਹ ਵੀ ਮੈਰਜ ਕਰਦੇ ਹਾਂ। ਕਵਿਤਾ ਜਿਹੜੀ ਅੰਦਰੋਂ ਜਨਮ ਲੈਂਦੀ ਹੈ ਉਹਦੇ ਜਿੰਦ ਜਾਨ ਆਉਂਦੀ ਹੈ, ਬੜਾ ਮੁਤਾਸਰ ਕਰਦੀ ਹੈ, ਬੜਾ ਪ੍ਰਭਾਵਿਤ ਕਰਦੀ ਹੈ। ਰਾਬਿੰਦਰ ਨਾਥ ਟੈਗੋਰ ਕਹਿੰਦੇ ਸਨ, ਜਿਸ ਬੰਦੇ ਨੂੰ ਮਾਸੂਮ ਬੱਚੇ ਨਹੀਂ ਚੰਗੇ ਲੱਗਦੇ, ਫੁੱਲ ਨਹੀਂ ਚੰਗੇ ਲੱਗਦੇ, ਸੰਗੀਤ ਨਹੀਂ ਚੰਗਾ ਲੱਗਦਾ, ਕਵਿਤਾ ਨਹੀਂ ਚੰਗੀ ਲੱਗਦੀ, ਕਹਿੰਦਾ ਮੈਂ ਮੰਨਦਾ ਹੀ ਨਹੀਂ ਉਸ ਬੰਦੇ ਕੋਲ ਦਿਲ ਹੋਵੇਗਾ, ਕੋਈ ਪੱਥਰ ਹੋਵੇਗਾ। ਉਸ ਬੰਦੇ ਕੋਲ ਦਿਮਾਗ ਹੋਵੇਗਾ, ਕਹਿੰਦਾ ਨਹੀਂ ਪੱਥਰ ਹੋਵੇਗਾ, ਇਹ ਮਨੁੱਖ ਨਹੀਂ ਹੋਵੇਗਾ, ਪੱਥਰ ਹੋਵੇਗਾ। ਸੰਗੀਤ ਚੰਗਾ ਹੀ ਨਹੀਂ ਲੱਗਦਾ, ਕਵਿਤਾ ਚੰਗੀ ਹੀ ਨਹੀਂ ਲੱਗਦੀ, ਫੁੱਲ ਚੰਗੇ ਹੀ ਨਹੀਂ ਲੱਗਦੇ, ਮਾਸੂਮ ਬੱਚੇ ਚੰਗੇ ਹੀ ਨਹੀਂ ਲੱਗਦੇ। ਰਾਬਿੰਦਰ ਨਾਥ ਟੈਗੋਰ ਕਿਉਂਕਿ ਕਵੀ ਸੀ, ਕਵੀ ਸੀ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਆਪਣੀ ਬਹੁਤ ਸਾਰੀ ਬਾਣੀ ਦੇ ਉੱਤੇ ਆਪਣੇ ਆਪ ਨੂੰ ਕਵੀ ਕਰਕੇ ਅੱਗੇ ਕਰਦੇ ਨੇ। ਕਵੀ ਉਹ ਬਾਚ ਬੇਨਤੀ ਚੌਪਈ, ਇੱਕ ਕਵੀ ਦੇ ਬੋਲ ਨੇ। ਧੰਨ ਗੁਰੂ ਨਾਨਕ ਇੰਜ ਕਹਿੰਦੇ ਨੇ, ਨਾਨਕ ਸਾਇਰ ਏਵ ਕਹਿਤ ਹੈ ਸੱਚੇ ਪਰਵਰਦਿਗਾਰਾ। ਇਹ ਜੋ ਨਾਨਕ ਕਹਿ ਰਿਹਾ, ਨਾਨਕ ਸ਼ਾਇਰ ਕਹਿ ਰਿਹਾ, ਸ਼ਾਇਰੀ ਜੋ ਰੱਖ ਰਿਹਾ, ਉਰਦੂ ਚ ਕਹਿ ਲਓ ਸ਼ਾਇਰੀ, ਹਿੰਦੀ ਚ ਕਹਿ ਲਓ ਕਵਿਤਾ। ਹੁਣ ਕਵੀ ਦੋ ਤਰ੍ਹਾਂ ਦੇ ਆਉਂਦੇ ਨੇ, ਮਹਾਨ ਕਲਾਕਾਰ ਨਾਲ ਸੁਣ ਸੁਣ ਕੇ ਸੁਰਤ ਜੁੜ ਗਈ ਹੈ, ਅੰਦਰੋਂ ਕਲਾ ਨੇ ਜਨਮ ਲਿਆ, ਕਵਿਤਾ ਨੇ ਜਨਮ ਲੈ ਲਿਆ, ਸੰਗੀਤ ਨੇ ਜਨਮ ਲੈ ਲਿਆ। ਅਲੋਰਾ ਅਜੰਤਾ ਗੁਫਾਵਾਂ ਦੇ ਜੋ ਚਿੱਤਰ ਬਣਾਏ ਗਏ ਨੇ, ਇਹ ਉਹਨਾਂ ਜੁੜੇ ਹੋਏ ਕਲਾਕਾਰਾਂ ਨੇ ਬਣਾਏ ਨੇ। ਦੁਨੀਆਂ ਭਰ ਤੋਂ ਚਿੱਤਰਕਾਰ ਪਹੁੰਚਦੇ ਨੇ ਅਜੰਤਾ ਦੇ ਵਿੱਚ, ਇੱਕ ਤਸਵੀਰ ਦੀ ਨਕਲ ਕਰਨ। ਉਹ ਤਸਵੀਰ ਹੈ, ਤੁਸੀਂ ਸਾਹਮਣੇ ਦੇਖੋ ਤੇ ਮੁਸਕੁਰਾਉਂਦੀ ਹੋਈ ਹੈ, ਅੱਜ ਖੱਬੇ ਪਾਸੇ ਆ ਜਾਓ, ਬੜੀ ਗੰਭੀਰ ਹੈ, ਬਹੁਤ ਗੰਭੀਰ ਹੈ। ਔਰ ਸੱਜੇ ਪਾਸੇ ਆ ਜਾਓ, ਸਮਾਧੀ ਲੀਨ ਦਿਖਾਈ ਦਿੰਦੀ। ਤਸਵੀਰ ਇੱਕੋ ਹੀ ਹੈ, ਇੱਕੋ ਹੀ ਤਸਵੀਰ ਦੇ ਤਿੰਨ ਰੂਪ ਦਿਖਾਈ ਦਿੰਦੇ ਨੇ ਪਹਿਲੂ ਬਦਲਣ ਨਾਲ। ਦੁਨੀਆਂ ਭਰ ਤੋਂ ਆਰਟਿਸਟ ਉੱਥੇ ਪਹੁੰਚਦੇ ਨੇ, ਕਿਵੇਂ ਬਣਾਈ ਗਈ, ਭਾਵੇਂ 2000 ਸਾਲ ਬਣਾਈ ਗਈ ਪਰ ਅੱਜ ਵੀ ਜ਼ਿੰਦਾ ਹੈ, ਜ਼ਿੰਦਗੀ ਦੇ ਰਹੀ ਹੈ, ਕਿਸੇ ਐਸੇ ਚਿੱਤਰਕਾਰ ਦੇ ਅੰਦਰੋਂ ਨਿਕਲੀ ਹੈ ਜਿਹਦੀ ਚਿੱਤਰਕਲਾ ਵਿੱਚ ਜਾਨ ਸੀ, ਜ਼ਿੰਦਗੀ ਸੀ, ਕਿਸੇ ਤੋਂ ਸਿੱਖਿਆ ਨਹੀਂ ਸੀ, ਪਰਮਾਤਮਾ ਨਾਲ ਜੁੜ ਕੇ ਕਲਾ ਉਸ ਦੇ ਅੰਦਰੋਂ ਪ੍ਰਗਟ ਹੋਈ ਸੀ। ਬੋਧ ਭਿਕਸ਼ੂ ਸਨ, ਉਸਨੇ ਬਣਾਈ ਸੀ। ਮੈਂ ਵੀ ਜਿਸ ਦਿਨ ਦੇਖੇ ਹੈਰਾਨ ਹੋਇਆ, ਮੈਂ ਕਿਹਾ ਹੱਦ ਹੋ ਗਈ, ਖੱਬੇ ਪਾਸੇ ਦੇਖਦਿਆਂ ਕੁਝ ਹੋਰ ਦਿਖਾਈ ਦਿੰਦੀ ਹੈ, ਸੱਜੇ ਪਾਸੇ ਦੇਖੀਏ ਤੇ ਕੁਝ ਹੋਰ, ਸਾਹਮਣੇ ਦੇਖੀਏ ਤੇ ਕੁਝ ਹੋਰ। ਸਾਰੀ ਦੁਨੀਆਂ ਦੇ ਚੋਟੀ ਦੇ ਚਿੱਤਰਕਾਰ ਉੱਥੇ ਪਹੁੰਚਦੇ ਨੇ, ਨਕਲ ਕਰਦੇ ਨੇ, ਬੈਠੇ ਹੁੰਦੇ ਨੇ, ਬਣਾਉਂਦੇ ਪਏ ਹੁੰਦੇ ਨੇ, ਸਿੱਖਣ ਦੀ ਕੋਸ਼ਿਸ਼ ਪਏ ਕਰਦੇ ਨੇ, ਪਰ ਜਿਸ ਨੇ ਬਣਾਈ ਹੈ ਉਸਨੇ ਕਿਸੇ ਤੋਂ ਨਹੀਂ ਸਿੱਖੀ ਸੀ, ਉਹਦੇ ਅੰਦਰੋਂ ਪ੍ਰਗਟ ਹੋਈ ਸੀ, ਉਹਦੇ ਅੰਦਰੋਂ ਪ੍ਰਗਟ ਹੋਈ ਸੀ। ਪਾਨ ਸੈਨ ਦਾ ਸੰਗੀਤ ਸੁਣ ਕੇ ਇੱਕ ਦਿਨ ਅਕਬਰ ਕਹਿੰਦਾ, ਤੂੰ ਇਤਨਾ ਮਧੁਰ ਗਾਉਂਦਾ, ਸਾਡੀ ਸੁਰਤ ਗਵਾ ਜਾਂਦੀ ਹੈ, ਲੀਨ ਹੋ ਜਾਂਦੇ ਹਾਂ, ਤੈਥੋਂ ਵੀ ਕੋਈ ਚੰਗਾ ਗਾਉਂਦਾ। ਤਾਨ ਸੈਨ ਕਹਿੰਦਾ ਹਾਂ ਕੌਣ ਬਿੰਦਰਾਵਨ ਦੇ ਚ ਜੁੱਗੀ ਚ ਰਹਿੰਦਾ ਹਰਦਾਸ ਸਵਾਮੀ ਹਰੀਦਾਸ ਉੱਥੋਂ ਸਿੱਖਿਆ ਸੀ ਉਹਦੇ ਕੋਲੋਂ ਸਿੱਖਿਆ ਸੀ ਅਕਬਰ ਕਹਿੰਦਾ ਫਿਰ ਮੈਂ ਉਸ ਨੂੰ ਸੁਣਨਾ ਪਤਾ ਹੈ ਤਾਨਸੈਨ ਨੇ ਕੀ ਆਖਿਆ ਮੈਂ ਤੇਰੇ ਦਰਬਾਰ ਵਿੱਚ ਆ ਕੇ ਤੈਨੂੰ ਸੁਣਾ ਸਕਦਾ ਉਹਨੂੰ ਸੁਣਨਾ ਤੇ ਉਹਦੇ ਦਰਬਾਰ ਵਿੱਚ ਤੈਨੂੰ ਜਾਣਾ ਪਿਆ ਪਰ ਉਹ ਰੋਜ਼ ਨਹੀਂ ਗਾਉਂਦਾ ਜਿਸ ਦਿਨ ਉਸਦੇ ਅੰਦਰੋਂ ਸੰਗੀਤ ਫੁੱਟਦਾ ਉਸ ਦਿਨ ਗਾਉਂਦਾ ਉਸ ਦਿਨ ਗਾਉਂਦਾ ਕਹਿੰਦੇ ਨੇ ਉੱਥੇ ਬਹੁਤ ਸਾਰੇ ਸਾਧੂਆਂ ਦੀਆਂ ਕੁੱਟੀਆਂ ਸਨ ਵਕਤ ਦਾ ਬਾਦਸ਼ਾਹ ਪੜੋਸੇ ਜਾ ਕੇ ਠਹਿਰਿਆ ਗੁਮਨਾਮ ਤਰੀਕੇ ਨਾਲ ਤਾਨਸੈਨ ਨਾਲ ਤਿੰਨ ਦਿਨ ਤੇ ਇੰਤਜ਼ਾਰ ਕੀਤਾ ਸਬਰ ਦਾ ਪੈਮਾਨਾ ਉਹ ਲਬਰੇਜ਼ ਹੋਇਆ ਔਖਾ ਹੋਇਆ ਬਈ ਹੱਦ ਹੋ ਗਈ ਹੈ ਤਿੰਨ ਦਿਨ ਹੋ ਗਏ ਹੋਰ ਕਿੰਨਾ ਸਬਰ ਕਰੀਏ ਇੱਕ ਦਿਨ ਅੰਮ੍ਰਿਤ ਵੇਲੇ ਕੰਨਾਂ ਚ ਆਵਾਜ਼ ਪਈ ਅਕਬਰ ਉਸ ਕੁਟੀਆ ਦੇ ਕੋਲ ਚਲਿਆ ਗਿਆ ਜ਼ਿੰਦਗੀ ਚ ਪਹਿਲੀ ਦਫ਼ਾ ਅਕਬਰ ਨੂੰ ਪਤਾ ਚੱਲਿਆ ਕਿ ਰੂਹਾਨੀ ਆਨੰਦ ਕੀ ਹੁੰਦਾ ਰੂਹਾਨੀ ਰਸ ਕੀ ਹੁੰਦਾ ਜੁੱਗੀ ਵਿੱਚ ਆ ਕੇ ਅਕਬਰ ਤਾਨਸੈਨ ਨੂੰ ਕਹਿੰਦਾ ਤੂੰ ਇਸ ਤਰ੍ਹਾਂ ਕਦੀ ਨਹੀਂ ਗਾਇਆ ਤੇਰੇ ਸੰਗੀਤ ਨੇ ਤੇ ਇਤਨੀ ਗਹਿਰਾਈ ਨਾਲ ਸਾਨੂੰ ਕਦੀ ਨਹੀਂ ਛੋਇਆ ਪਤਾ ਹੈ ਤਾਨਸੈਨ ਨੇ ਕੀ ਆਖਿਆ ਬਾਦਸ਼ਾਹ ਸਲਾਮਤ ਅਸੀਂ ਗਾਉਂਦੇ ਹਾਂ ਤੇਰੇ ਵਾਸਤੇ ਉਹ ਗਾਉਂਦਾ ਹੈ ਬਾਦਸ਼ਾਹਾਂ ਦੇ ਬਾਦਸ਼ਾਹ ਪਰਮਾਤਮਾ ਵਾਸਤੇ ਤੇਰੇ ਵਾਸਤੇ ਨਹੀਂ ਗਾਉਂਦਾ ਉਹਦਾ ਗਾਇਆ ਹੋਇਆ ਤੇ ਮੇਰਾ ਗਾਇਆ ਹੋਇਆ ਬਰਾਬਰ ਕਿਸ ਤਰ੍ਹਾਂ ਹੋਵੇਗਾ ਮੈਂ ਤੈਨੂੰ ਖੁਸ਼ ਕਰਨ ਵਾਸਤੇ ਗਾਉਂਦਾ ਉਹ ਪਰਮਾਤਮਾ ਨੂੰ ਖੁਸ਼ ਕਰਨ ਵਾਸਤੇ ਗਾਉਂਦਾ ਉਹਦੇ ਅੰਦਰੋਂ ਸੰਗੀਤ ਫੁੱਟਦਾ ਹੈ ਮੈਂ ਸੰਗੀਤ ਨੂੰ ਜਨਮ ਦੇਣਾ ਮੈਂ ਸਿੱਖਿਆ ਤੇ ਗਾਉਣਾ ਉਹ ਤੇ ਇੱਕ ਝਰਨੇ ਦਾ ਪਾਣੀ ਹੈ ਫੁੱਟਿਆ ਤੇ ਨਿਕਲਦਾ ਮੈਂ ਤੇ ਖੂਹ ਦਾ ਪਾਣੀ ਹੈ ਡੋਲ ਨਾਲ ਕੱਢਣਾ ਪੈਂਦਾ ਮਿਹਨਤ ਕਰਕੇ ਕੱਢਣਾ ਪੈਂਦਾ ਉਹ ਤੇ ਝਰਨੇ ਦਾ ਵਹਾਅ ਹੈ ਬਰਾਬਰ ਕਿਸ ਤਰ੍ਹਾਂ ਹੋ ਸਕਦਾ ਜਦ ਕੋਈ ਉਸ ਮਹਾਨ ਕਲਾਕਾਰ ਨਾਲ ਜੁੜ ਜਾਂਦਾ ਅੰਦਰੋਂ ਕਵਿਤਾ ਫੁੱਟਦੀ ਹੈ ਅੰਦਰੋਂ ਸੰਗੀਤ ਨਿਕਲਦਾ ਤਰ੍ਹਾਂ ਤਰ੍ਹਾਂ ਦੀ ਕਲਾ ਨਿਕਲਦੀ ਹੈ ਸਾਰੀਆਂ ਕਲਾ ਵਿੱਚ ਦੋ ਕਲਾ ਬਹੁਤ ਕੋਮਲ ਬਣੀਆਂ ਗਏ ਨੇ ਸੰਗੀਤ ਤੇ ਕਵਿਤਾ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਇੱਕ ਨਾ ਨਾਦ ਨਾ ਵੇਦ ਗੇ ਰਸ ਰਸ ਕਸ ਨਾ ਜਾਣਨ ਇੱਕ ਐਸੇ ਨੇ ਨਾ ਸੰਗੀਤ ਦੀ ਕੋਈ ਸੋਚ ਨਹੀਂ ਕੋਈ ਮਸ ਨਹੀਂ ਵੇਦ ਰੱਬੀ ਗਿਆਨ ਰੱਬੀ ਵਿਦਿਆ ਦੀ ਕੋਈ ਸਮਝ ਨਹੀਂ ਕੁਛ ਵੀ ਪਤਾ ਨਹੀਂ ਇੱਕ ਨਾ ਸ਼ਬਦ ਨਾ ਸੁਰਤ ਅੱਖਰ ਕਾ ਪਿਓ ਨਾ ਲਹੰਦ ਇੱਕ ਨਾ ਨਾਦ ਨਾ ਵੇਦ ਗੇ ਰਸ ਰਸ ਕਸ ਨਾ ਜਾਣਨ ਇੱਕ ਨਾ ਸ਼ਬਦ ਨਾ ਸੁਰਤ ਅੱਖਰ ਸਰ ਅੱਖਰ ਕਾ ਭਿਓ ਨਾ ਲਹੰਦ ਕੁਛ ਅੱਖਰ ਦਾ ਬੋਧ ਨਹੀਂ ਉਸ ਪਰਮਾਤਮਾ ਦਾ ਕੁਛ ਸੰਗੀਤ ਦੀ ਸਮਝ ਨਹੀਂ ਕਵਿਤਾ ਦਾ ਬੋਧ ਨਹੀਂ ਲੇਕਿਨ ਕਹਿੰਦੇ ਨੇ ਅਸੀਂ ਬਹੁਤ ਕੁਛ ਜਾਣਦੇ ਹਾਂ ਬਹੁਤ ਕੁਛ ਜਾਣਦੇ ਹਾਂ ਬਹੁਤ ਕੁਛ ਜਾਣਦੇ ਹਾਂ ਹੁਣ ਗੁਰੂ ਨਾਨਕ ਦੇਵ ਜੀ ਕਹਿੰਦੇ ਨਾਨਕ ਤੇ ਨਰ ਅਸਲ ਕਰ ਜੋ ਬਿਨ ਗੁਣ ਗਰਭ ਕਰਨ ਨਾ ਕਵਿਤਾ ਜਾਣਦਾ ਨਾ ਸ਼ਾਇਰੀ ਨੂੰ ਜਾਣਦਾ ਨਾ ਸੰਗੀਤ ਨੂੰ ਜਾਣਦਾ ਨਾ ਰੱਬੀ ਵਿਚਾਰ ਨੂੰ ਜਾਣਦਾ ਤੇ ਫਿਰ ਦਾਅਵਾ ਮੈਨੂੰ ਸਭ ਕੁਛ ਪਤਾ ਹੈ ਮਹਾਰਾਜ ਕਹਿੰਦੇ ਨੇ ਅਸਲੀ ਖੋਤੇ ਇਹਨਾਂ ਨੂੰ ਕਹਿੰਦੇ ਨੇ, ਐਸਾ ਕਿਹਾ ਧੰਨ ਗੁਰੂ ਨਾਨਕ ਦੇਵ ਜੀ। ਕਿਉਂ? ਭਾਵਕ ਮਨੁੱਖ, ਸ਼ਰਧਾਲੂ ਮਨੁੱਖ ਸਰੋਤਾ ਹੁੰਦਾ ਹੈ ਔਰ ਕਲਾ ਦੇ ਨੇੜੇ ਚਲਾ ਜਾਂਦਾ ਹੈ। ਇਹ ਵੀ ਮਹਿਰਜ ਕਰਦੇ ਹਾਂ, ਨੇੜੇ ਚਲਾ ਜਾਂਦਾ ਹੈ। ਹਕੀਕਤ ਹੈ, ਇਹ ਬਹੁਤ ਵੱਡੀ ਸੱਚਾਈ ਹੈ। ਅੱਜ ਦੁਨੀਆ ਬਹੁਤ ਬਾਹਰ ਮੁਖੀ ਹੋ ਗਈ ਹੈ, ਅੰਤਰਮੁਖੀ ਹੋਣਾ ਬਹੁਤ ਔਖਾ ਹੈ। ਇੱਕ ਦਫਾ ਮੈਂ ਫਿਰ ਦੁਹਰਾ ਦਿਆਂ ਤਾਂ ਕਿ ਗੱਲ ਪੂਰੀ ਪਕੜ ਵਿੱਚ ਆ ਜਾਏ। ਜੋ ਭੋਜਨ ਅਸੀਂ ਖਾਂਦੇ ਹਾਂ ਉਸਦਾ ਜਿਹੜਾ ਭਾਗ ਸਾਡੇ ਅੰਦਰ ਰਹਿ ਜਾਂਦਾ ਹੈ ਉਹੀ ਖੂਨ ਬਣਦਾ, ਉਹੀ ਮਾਸ ਬਣਦਾ, ਉਹੀ ਸਰੀਰ ਦੀ ਸ਼ਕਤੀ ਬਣਦਾ। ਗੁਰੂ ਦਾ ਸ਼ਬਦ ਸਤਸੰਗ ਦੇ ਜੋ ਅਸੀਂ ਸੁਣਦੇ ਹਾਂ, ਕਥਾ ਕੀਰਤਨ ਜੋ ਅਸੀਂ ਸੁਣਦੇ ਹਾਂ, ਜੋ ਸਾਡੇ ਮਨ ਵਿੱਚ ਰਹਿ ਜਾਂਦਾ ਹੈ ਉਹੀ ਸਾਡੇ ਮਨ ਦਾ ਹਿੱਸਾ ਬਣਦਾ। ਤੇ ਮਨ ਦਾ ਹਿੱਸਾ ਬਣ ਕੇ ਪਹਿਲੇ ਭਰੋਸਾ ਬਣਦਾ, ਫਿਰ ਭਾਵਨਾ ਬਣਦਾ, ਭਗਤੀ ਬਣਦਾ। ਸਨੇਹ ਤੇ ਸਾਰਿਆਂ ਦੇ ਅੰਦਰ ਹੈ, ਉਹ ਤੇ ਸਾਰੇ ਮਨੁੱਖ ਸਨੇਹ ਤੇ ਸਾਰਿਆਂ ਦੇ ਅੰਦਰ ਹੈ। ਗੁਰੂ ਕੋਲ ਪਦਾਰਥਾਂ ਦੀ ਮੰਗ, ਇਹ ਗੁਰੂ ਨਾਲ ਸਨੇਹ ਹੈ, ਪ੍ਰੇਮ ਵੀ ਨਹੀਂ ਹੈ। ਆਪਣੇ ਤੋਂ ਛੋਟੇ ਦੀ ਤਰਫ ਪਿਆਰ ਦੀ ਧਾਰਾ ਜੋ ਜਾਂਦੀ ਉਸ ਨੂੰ ਸਨੇਹ ਕਹਿੰਦੇ ਨੇ। ਬਰਾਬਰੀ ਦੀ ਤਰਫ ਜਾਂਦੀ ਹੈ ਤਾਂ ਪ੍ਰੇਮ ਕਹਿੰਦੇ ਨੇ। ਅਗਰ ਇਹ ਗਹਿਰਾ ਸਰੋਤਾ ਹੈ ਤਾਂ ਇਸ ਦੇ ਅੰਦਰ ਪ੍ਰੇਮ ਪੈਦਾ ਹੋ ਜਾਏਗਾ। ਮਨੁੱਖ ਇਸ ਅਵਸਥਾ ਤੱਕ ਪਹੁੰਚ ਸਕੇ, ਗੁਰੂ ਘਰ ਨੇ ਚਾਰ ਤਰ੍ਹਾਂ ਦੀ ਕੋਸ਼ਿਸ਼ ਕੀਤੀ: ਕੀਰਤਨ, ਕਥਾ, ਢਾਡੀ ਪ੍ਰਸੰਗਾਂ ਦੇ ਰਾਹੀਂ ਇਤਿਹਾਸ ਦੀ ਜਾਣਕਾਰੀ ਕਰਾ ਕੇ ਮਨੁੱਖ ਦੇ ਅੰਦਰ ਜਾਗ ਲਾਣੀ, ਔਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਵੀ ਦਰਬਾਰਾਂ ਨੂੰ ਜਨਮ ਦਿੱਤਾ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਇਹ ਪਰਿਪੂਰਨ ਪ੍ਰਮਾਤਮਾ ਕਈ ਕੋਟ ਕਵਿ ਕਾਵ ਵਿਚਾਰ ਹੈ, ਕਰਦੇ ਨੇ ਤੇਰੇ ਕਈ ਵਿਚਾਰ ਕਵਿਤਾ ਦੇ ਰਾਹੀਂ, ਸ਼ਾਇਰੀ ਦੇ ਰਾਹੀਂ। ਸੰਸਕ੍ਰਿਤ ਦਾ ਲਫ਼ਜ਼ ਹੈ ਰਿਸ਼ੀ, ਤੇ ਰਿਸ਼ੀ ਦੇ ਅਰਥ ਨੇ ਕਵੀ। ਇਹ ਜਿੰਨੇ ਭਗਤਾਂ ਦੀ ਬਾਣੀ, ਰਿਸ਼ੀ ਮੁਨੀਆਂ ਦੀ ਬਾਣੀ ਹੈ। ਰਿਸ਼ੀ ਮੁਨੀ ਇਕੱਠਾ ਸ਼ਬਦ ਕਿਉਂ ਕਹਿੰਦੇ ਆ? ਜਿਨ੍ਹਾਂ ਦਾ ਮਨ ਚੁੱਪ ਕਰ ਗਿਆ, ਮੌਨ ਕਰ ਧਾਰਨ ਕਰ ਗਿਆ ਰਿਸ਼ੀ, ਹੁਣ ਇਹਦੇ ਅੰਦਰ ਕਲਾ ਫੁੱਟੇਗੀ, ਕੁਛ ਨਾ ਕੁਛ ਫੁੱਟੇਗਾ। ਭਾਵੇਂ ਖੱਡੀ ਤੇ ਬੈਠ ਕੇ ਕੱਪੜੇ ਬੁਣਦਾ ਹੈ, ਇਸ ਕਬੀਰ ਦੇ ਅੰਦਰੋਂ ਸੰਗੀਤ ਵੀ ਨਿਕਲੇਗਾ, ਗੀਤ ਵੀ ਨਿਕਲੇਗਾ। ਭਾਵੇਂ ਚੌਕ ਦੇ ਚ ਬੈਠ ਕੇ ਰਵਿਦਾਸ ਜੁੱਤੀਆਂ ਗੰਢਦਾ ਹੈ, ਗੁਸਤਾਖੀ ਮਾਫ਼, ਕਿਉਂਕਿ ਸਵਯਮ ਆਪਣੇ ਆਪ ਨੂੰ ਚਮਾਰ ਕਹਿੰਦੇ ਨੇ, ਤਾਂ ਇਸ ਚਮਾਰ ਦੇ ਅੰਦਰੋਂ ਸੰਗੀਤ ਵੀ ਫੁੱਟੇਗਾ, ਗੀਤ ਵੀ ਫੁੱਟੇਗਾ। ਸਾਰੀ ਬਾਣੀ ਗੀਤ ਦੇ ਚ ਹੈ, ਸੰਗੀਤ ਦੇ ਚ ਹੈ। ਠੀਕ ਕਹਿੰਦੇ ਨੇ ਰਾਬਿੰਦਰ ਨਾਥ ਟੈਗੋਰ, ਜਿਹਨੂੰ ਸੰਗੀਤ ਚੰਗਾ ਨਹੀਂ ਲੱਗਦਾ, ਕਵਿਤਾ ਚੰਗੀ ਨਹੀਂ ਲੱਗਦੀ, ਉਹ ਕਹਿੰਦਾ ਇਸ ਨੂੰ ਮਨੁੱਖ ਕਹਿਣ ਦੀ ਲੋੜ ਕੀ ਹੈ? ਇਹਦੇ ਕੋਲ ਦਿਲ ਨਹੀਂ ਹੋਵੇਗਾ, ਪੱਥਰ ਹੋਵੇਗਾ। ਇਹਦੇ ਕੋਲ ਦਿਮਾਗ ਨਹੀਂ ਹੋਵੇਗਾ, ਪੱਥਰ ਹੋਵੇਗਾ। ਭਾਵੇਂ ਅਹਿਲੇ ਇਸਲਾਮ ਦੇ ਸੰਗੀਤ ਦੀ ਮਮਾਨੀਅਤ ਹੈ, ਲੇਕਿਨ ਮੁਹੰਮਦ ਸਾਹਿਬ ਦੇ ਅੰਦਰੋਂ ਕੁਰਾਨ ਦੀਆਂ ਆਇਤਾਂ ਨਿਕਲੀਆਂ ਨੇ ਸੰਗੀਤ ਵਿੱਚ, ਰਾਗ ਵਿੱਚ ਨਿਕਲੀਆਂ। ਜਦ ਵੀ ਕੋਈ ਕੁਰਾਨ ਦੀ ਤਲਾਵਤ ਕਰ ਰਿਹਾ ਹੁੰਦਾ ਹੈ, ਯਕੀਨ ਜਾਨੋ ਸੰਗੀਤ ਤੇ ਟਪਕਦਾ। ਜਦ ਕੋਈ ਮੁਨਾਰੇ ਤੇ ਚੜ ਕੇ ਮੌਲਵੀ ਬਾਂਗ ਦਿੰਦਾ, ਸੰਗੀਤ ਤੇ ਟਪਕਦਾ। ਅਮੀਰ ਖੁਸਰੋ ਇਸ ਨੂੰ ਇੰਜ ਕਹਿੰਦਾ, ਛੁਪ ਗਏ ਵੋ ਸਾਜ਼ੇ ਹਸਤੀ ਛੇੜ ਕਰ, ਅਬ ਤੋ ਬਸ ਆਵਾਜ਼ ਹੀ ਆਵਾਜ਼। ਹੇ ਪ੍ਰਭੂ, ਤੇਰੇ ਇੱਕ ਨੂਰ ਦੀ ਝਲਕ ਮਿਲੀ ਸੀ, ਉਹ ਤੇ ਖੋ ਗਈ, ਪਰ ਤੇਰੀ ਆਵਾਜ਼ ਮੈਂ ਸੁਣ ਰਿਹਾ, ਸੰਗੀਤਮਈ ਹੈ, ਗੀਤਮਈ ਹੈ। ਤੇਰੀ ਆਵਾਜ਼ ਗੀਤ ਹੈ, ਤੇਰੀ ਆਵਾਜ਼ ਸੰਗੀਤ ਹੈ। ਲਫ਼ਜ਼ ਉੱਥੇ ਰੂਹ ਹੈ, ਰੂਹ ਦੀ ਆਵਾਜ਼ ਗੀਤ ਹੈ, ਸੰਗੀਤ ਹੈ। ਹੇ ਪ੍ਰਭੂ, ਇਹ ਤੇਰੀ ਆਵਾਜ਼ ਹੈ, ਗੀਤ, ਸੰਗੀਤ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਇੱਕ ਨਾ ਨਾਦ ਨਾ ਵੇਦ ਗੇ ਰਸ, ਰਸ ਕਸ ਨਾ ਜਾਣਨ, ਨਾਦ ਵੀ ਸਮਝ ਹੀ ਨਹੀਂ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਵਿਸਮਾਦ ਨਾਦ, ਹੇ ਪ੍ਰਭੂ ਮੈਂ ਸੰਗੀਤ ਸੁਣ ਕੇ ਵਿਸਮਾਦਮਈ ਹੋ ਜਾਂਦਾ, ਆਵਾਜ਼ ਵਿੱਚ ਇਤਨੀ ਲੈਬੱਧਤਾ, ਆਵਾਜ਼ ਵਿੱਚ ਇਤਨੀ ਕਸ਼ਿਸ਼, ਇਤਨੀ ਲੈਬੱਧਤਾ, ਆਵਾਜ਼ ਤਰਤੀਬ ਦੇ ਚ ਹੋ ਜਾਏ, ਸੰਗੀਤ ਬਣ ਜਾਂਦੀ ਹੈ, ਅੱਖਰ ਤਰਤੀਬ ਦੇ ਚ ਹੋ ਜਾਣ, ਕਵਿਤਾ ਬਣ ਜਾਂਦੀ ਹੈ, ਸ਼ਾਇਰੀ ਬਣ ਜਾਂਦੀ ਹੈ। ਕਵੀ ਨੂੰ ਰਿਸ਼ੀ ਆਖਿਆ ਗਿਆ, ਰਿਸ਼ੀ ਕਵੀ ਹੈ, ਕਵੀ ਰਿਸ਼ੀ ਹੈ, ਅੰਤਰਾ ਕੀ ਹੈ? ਰਿਸ਼ੀ ਜਿਹਦੀ ਜ਼ਿੰਦਗੀ ਦੇ ਚਾਨਣਾ ਹੋ ਗਿਆ, ਸੂਰਜ ਉਦੇ ਹੋ ਗਿਆ, ਪ੍ਰਕਾਸ਼ ਹੋ ਗਿਆ। ਕਵੀ ਜਿਹਦੀ ਜ਼ਿੰਦਗੀ ਚਾਨਣਾ ਕਦੀ ਕਦੀ ਇਸ ਤਰ੍ਹਾਂ ਹੁੰਦਾ ਜਿਵੇਂ ਅੰਧੇਰੇ ਚ ਬਿਜਲੀ ਚਮਕਦੀ ਹੈ। ਜਦੋਂ ਬਿਜਲੀ ਚਮਕਦੀ ਹੈ, ਉਸਦੇ ਅੰਦਰੋਂ ਵੀ ਕੁਝ ਗੀਤ ਜਨਮ ਲੈਂਦੇ, ਉਸਦੇ ਅੰਦਰੋਂ ਵੀ ਕੋਈ ਰਾਗ ਜਨਮ ਲੈਂਦਾ, ਉਸ ਵਕਤ ਉਹ ਰਿਸ਼ੀ ਜੈਸਾ ਹੁੰਦਾ। ਜੈਸੇ ਚਮਕਦੀ ਹੈ ਬਿਜਲੀ, ਛੁਪ ਜਾਂਦੀ ਹੈ, ਬੰਦ ਹੋ ਜਾਂਦੀ ਹੈ, ਫਿਰ ਅੰਧੇਰੇ ਚ। ਕਵੀ ਕਈ ਦਫਾ ਆਮ ਮਨੁੱਖਾਂ ਨਾਲੋਂ ਵੀ ਥੱਲੇ ਜੀਵਦਾ ਹੈ, ਇਹ ਵੀ ਮਹਿਸੂਸ ਕਰਦੇ। ਹੋ ਸਕਦਾ ਹੈ ਆਮ ਮਨੁੱਖ ਕੁਝ ਨੈਤਿਕਤਾ ਰੱਖਦਾ ਹੋਵੇ, ਕਿਸੇ ਨੈਤਿਕਤਾ ਦੀ ਪਾਲਣਾ ਨਹੀਂ ਕਰਦਾ। ਸਮਾਜ ਦੇ ਤਲ ਤੇ ਜਿਹੜੀ ਨੈਤਿਕਤਾ ਹੈ, ਆਮ ਕਵੀ ਸ਼ਾਇਰ ਉਸਦੀ ਵੀ ਪਾਲਣਾ ਨਹੀਂ ਕਰਦਾ। ਪਤਾ ਹੈ ਕਿਉਂ? ਜਿਸ ਵਕਤ ਉਹ ਬਿਜਲੀ ਚਮਕਦੀ ਹੈ, ਰੋਸ਼ਨੀ ਆਉਂਦੀ, ਉਹ ਬੜੀਆਂ ਬੁਲੰਦੀਆਂ ਨੂੰ ਦੇਖ ਲੈਂਦਾ, ਬੜੀਆਂ ਉਚਾਈਆਂ ਨੂੰ ਦੇਖ ਲੈਂਦਾ। ਔਰ ਜਦੋਂ ਛਲਕ ਝੁਕਦੀ ਹੈ, ਉਹ ਜਿਹੜੀ ਝਲਕ ਉਸਨੂੰ ਮਿਲਦੀ ਹੈ, ਸਮਾਜ ਦੀ ਨੈਤਿਕਤਾ ਨਾਲੋਂ ਬੜੀ ਉੱਚੀ ਹੈ, ਬੜੀ ਉੱਚੀ ਹੈ। ਜੈਸੇ ਉਹ ਝਲਕ ਉਸਦੇ ਕੋਲ ਚਲੀ ਜਾਂਦੀ ਹੈ, ਸਮਾਜ ਦੀ ਨੈਤਿਕਤਾ ਵੀ ਉਸਨੂੰ ਬੇਮੈਨੀ ਦਿਸਦੀ, ਆਪਣੀ ਜ਼ਿੰਦਗੀ ਵੀ ਬੇਮੈਨੀ ਦਿਸਦੀ ਹੈ। ਇਸ ਵਾਸਤੇ ਅਕਸਰ ਸ਼ਾਇਰ ਲੋਕ, ਕਵੀ ਲੋਕ ਸ਼ਰਾਬ ਦੇ ਡੁੱਬ ਜਾਂਦੇ, ਹੈਰਾਨਗੀ ਆਉਂਦੀ, ਐਸਾ ਕੌਣ? ਉਹ ਰਿਸ਼ੀ ਹੁੰਦੇ ਨੇ ਕਿਸੇ ਵਕਤ, ਕਿਸੇ ਪਲ, ਹਰ ਵਕਤ ਨਹੀਂ ਆਉਂਦੇ। ਪਰ ਜੋ ਹਰ ਵਕਤ, ਜਿਸਦੀ ਜ਼ਿੰਦਗੀ ਚਾਨਣਾ ਬਣਿਆ ਹੋਇਆ, ਉਸ ਨੂੰ ਰਿਸ਼ੀ ਆਖਿਆ ਗਿਆ। ਅਵਤਾਰੀ ਪੁਰਸ਼ ਬੜੇ ਬੜੇ ਸੰਤ ਜਨ, ਭਗਤ ਜਨ, ਪਰਮਾਤਮਾ ਉਹਨਾਂ ਦੇ ਅੰਦਰੋਂ ਪ੍ਰਗਟ ਹੋਇਆ ਗੀਤ ਬਣ ਕੇ, ਸੰਗੀਤ ਬਣ ਕੇ। ਪਰ ਜਿਨ੍ਹਾਂ ਜਿਨ੍ਹਾਂ ਕਵੀ ਸ਼ਾਇਰਾਂ ਦੀ ਜ਼ਿੰਦਗੀ ਚ ਕਿਸੇ ਵਕਤ ਬਿਜਲੀ ਚਮਕੀ, ਉਸ ਰੋਸ਼ਨੀ ਚ ਜੋ ਕੁਛ ਉਹਨਾਂ ਕੋਲ ਪ੍ਰਗਟ ਹੋਇਆ, ਬਹੁਤ ਕੁਛ ਲਿਆ ਜਾ ਸਕਦਾ ਉਸ ਤੋਂ, ਬੜਾ ਕੁਛ ਲਿਆ ਜਾ ਸਕਦਾ। ਇਸ ਤਰ੍ਹਾਂ ਦੇ ਕਵੀ ਹਰ ਕੌਮ ਦੇ ਚ ਹੋਏ ਨੇ। ਤਿੰਨ ਕਵੀਆਂ ਨੂੰ ਮੁਸ਼ਾਬਿਹਤ ਦਿੱਤੀ ਜਾਂਦੀ ਹੈ, ਭਾਈ ਸਾਹਿਬ ਭਾਈ ਵੀਰ ਸਿੰਘ, ਡਾਕਟਰ ਮੁਹੰਮਦ ਇਕਬਾਲ ਔਰ ਰਾਬਿੰਦਰ ਨਾਥ ਟੈਗੋਰ। ਕਹਿੰਦੇ ਨੇ ਬਰਾਬਰੀ ਪੱਧਰ ਦੇ ਨੇ, ਇੱਕੋ ਹੀ ਪੱਧਰ ਦੇ ਨੇ। ਟੈਗੋਰ ਸੰਸਕ੍ਰਿਤ, ਬੰਗਾਲੀ ਤੇ ਬ੍ਰਿਜ ਭਾਸ਼ਾ ਹਿੰਦੀ ਦਾ ਕਵੀ ਹੈ। ਇਕਬਾਲ ਉਰਦੂ ਫਾਰਸੀ ਦੇ ਕਵੀ ਨੇ। ਭਾਈ ਸਾਹਿਬ ਭਾਈ ਵੀਰ ਸਿੰਘ ਪੰਜਾਬੀ ਦੇ ਕਵੀ ਨੇ। ਪਰ ਤਿੰਨ ਉਹ ਕਵੀ ਨੇ ਜੋ ਰਿਸ਼ੀ ਹੋਣ ਦੀ ਅਵਸਥਾ ਵਿੱਚ ਖੜੇ ਨੇ, ਉੱਥੇ ਪੈਰ ਰੱਖਿਆ ਉਹਨਾਂ ਨੇ। ਇਹੀ ਕਾਰਨ ਹੈ ਕਿ ਉਹਨਾਂ ਦੀਆਂ ਨਜ਼ਮਾਂ, ਉਹਨਾਂ ਦੀਆਂ ਰਚਨਾਵਾਂ ਪੁਰਾਣੀਆਂ ਨਹੀਂ ਆਉਂਦੀਆਂ, ਨਵੀਨਤਾ ਬਣੀ ਹੋਈ ਹੈ, ਰਸ ਬਣਿਆ ਹੋਇਆ ਹੈ। ਕਿਉਂਕਿ ਆਈਆਂ ਉਸ ਤੋਂ ਨੇ ਜੋ ਨਿਤ ਨਵਾਂ, ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾ ਥਾ। ਇਸ ਤਰ੍ਹਾਂ ਦੇ ਕਵੀ ਸਮਦ੍ਰਿਸ਼ਟ ਹੋ ਜਾਂਦੇ ਨੇ। ਸੁਣੀਏ ਮੰਨੀਏ, ਸੁਣ ਰਿਹਾ ਤੇ ਮਨ ਨੇ ਮੰਨ ਲਿਆ, ਮਨ ਦਾ ਹਿੱਸਾ ਬਣੇਗਾ, ਨਹੀਂ ਤੇ ਨਹੀਂ, ਨਹੀਂ ਤੇ ਨਹੀਂ। ਸੁਣਿਆ ਹੋਇਆ, ਭਾਵੇਂ ਸਾਰੀ ਜ਼ਿੰਦਗੀ ਸੁਣਿਆ ਤੇ ਭਾਵੇਂ ਸਾਰੀ ਜ਼ਿੰਦਗੀ ਪਾਠ ਕੀਤਾ, ਮਨ ਨੇ ਨਹੀਂ ਮੰਨਿਆ, ਉਹ ਮਨ ਦਾ ਹਿੱਸਾ ਹੀ ਨਹੀਂ ਬਣਿਆ। ਭਾਵੇਂ ਇੱਕ ਪੰਕਤੀ ਜ਼ਿੰਦਗੀ ਨੂੰ ਰੋਸ਼ਨ ਕਰ ਸਕਦੀ ਹੈ। ਇੱਕੋ ਹੀ ਸ਼ਬਦ ਸੱਜਣ ਠੱਗ ਨੇ ਸੁਣਿਆ ਸੀ ਕੇਵਲ ਗੁਰੂ ਨਾਨਕ ਕੋਲ, ਇੱਕੋ ਹੀ ਸ਼ਬਦ, ਅੰਦਰ ਦੀ ਸਾਰੀ ਮੈਲ ਦੁੱਲ ਗਈ। ਪਰ ਵਾਕਈ ਸਰੋਤਾ, ਸਰੋਤਾ ਸਿੱਖ ਬਣ ਸਕਦਾ, ਦੂਜਾ ਨਹੀਂ। ਸੁਣਨਾ ਸੁਣਨਾ, ਕੌਣ ਸੁਣ ਸਕਦਾ, ਕੌਣ ਸੁਣੇਗਾ? ਮੈਂ ਕੁਛ ਨਹੀਂ ਜਾਣਦਾ, ਮੈਂ ਕੁਛ ਨਹੀਂ ਜਾਣਦਾ, ਕੁਛ ਵੀ ਨਹੀਂ ਜਾਣਦਾ, ਮੈਂ ਸਿੱਖਣਾ ਚਾਹੁੰਦਾ। ਤੋ ਸਿੱਖਣ ਦੀ ਸ਼ੈਲੀ ਸੁਣਨ ਤੋਂ ਆਰੰਭ ਹੋਵੇ। ਗੁਰੂ ਨੂੰ ਸੁਣਨਾ, ਗੁਰੂ ਸੁਣਨ ਦਾ ਵਿਸ਼ਾ ਹੈ। ਅਗਰ ਇਹ ਸੁਣ ਰਿਹਾ, ਵਾਕਈ ਸੁਣ ਰਿਹਾ, ਔਰ ਇਸਦੇ ਮਨ ਨੇ ਸੁਣ ਕੇ ਮੰਨ ਲਿਆ, ਜਿੰਨੀ ਸੁਣ ਕੇ ਮੰਨਿਆ ਹੋ ਤਿੰਨ ਬਲ ਹਾਰੇ ਜਾਉ, ਮਹਾਰਾਜ ਕਹਿੰਦੇ ਮੈਂ ਸਦਕੇ ਜਾਂਦਾ ਉਹਨਾਂ ਤੋਂ। ਸੁਣ ਕੇ ਮੰਨਿਆ ਤਾਂ ਮਨ ਦਾ ਹਿੱਸਾ ਬਣ ਜਾਏਗਾ, ਭਰੋਸਾ ਬਚ ਜਾਏਗਾ। ਭਰੋਸਾ ਸੁਣ ਕੇ ਹੀ ਬਣਦਾ ਹੈ। ਹੁਣ ਮੈਂ ਅਰਜ਼ ਕਰਾਂ, ਉਸ ਤੋਂ ਵਿਰੋਧੀ ਕੁਝ ਸੁਣ ਕੇ ਅਗਰ ਉਹ ਮੰਨ ਲਿਆ ਤਾਂ ਭਰੋਸਾ ਟੁੱਟ ਵੀ ਸਕਦਾ ਹੈ। 10 ਸਾਲ ਕਥਾ ਸੁਣ ਰਿਹਾ ਸੀ, ਕਿਸੇ ਕੋਲ ਉਸ ਤੋਂ ਵਿਪਰੀਤ ਸੁਣ ਲਿਆ, ਭਰੋਸਾ ਟੁੱਟ ਵੀ ਸਕਦਾ ਹੈ। 10 ਸਾਲ ਤੋਂ ਕੀਰਤਨ ਸੁਣ ਰਿਹਾ ਸੀ, ਗੁਰਬਾਣੀ ਸੁਣ ਰਿਹਾ ਸੀ, ਤੇ ਸੁਣਦਿਆਂ ਮੰਨ ਕੇ ਭਰੋਸਾ ਬਣ ਗਿਆ, ਹਾਂ ਪ੍ਰਭੂ ਹੈ, ਭਰੋਸਾ ਬਣ ਗਿਆ। ਇਹ ਭਰੋਸਾ ਟੁੱਟ ਸਕਦਾ ਹੈ। ਇਸ ਭਰੋਸੇ ਨੂੰ ਕੋਈ ਡੁਲਾਏਮਾਨ ਕਰ ਸਕਦਾ, ਕੋਈ ਪ੍ਰਬਲ ਦਲੀਲ ਨਾਲ ਉਸ ਤੋਂ ਵਿਪਰੀਤ ਗੱਲ ਆਖ ਦੇਵੇ ਤੇ ਉਸਦਾ ਮਨ ਮੰਨ ਲਵੇ, ਭਰੋਸਾ ਟੁੱਟ ਜਾਂਦਾ ਹੈ। ਬੜੇ ਬੜਿਆਂ ਦੇ ਭਰੋਸੇ ਟੁੱਟਦੇ ਮੈਂ ਦੇਖੇ ਨੇ, ਇਹ ਵੀ ਮੈਂ ਅਰਜ਼ ਕਰਦੇ ਹਾਂ। ਕੋਈ ਬਹੁਤ ਵੱਡੀ ਗੱਲ ਨਹੀਂ ਹੈ ਭਰੋਸੇ ਦਾ ਟੁੱਟ ਜਾਣਾ, ਟੁੱਟ ਜਾਂਦਾ। ਅਗਰ ਕਿਸੇ ਨੂੰ ਸੁਣ ਕੇ ਭਰੋਸਾ ਨਹੀਂ ਟੁੱਟਿਆ, ਹੋ ਸਕਦਾ ਸੰਸਾਰ ਦਾ ਕੋਈ ਗਹਿਰਾ ਦੁੱਖ ਭਰੋਸੇ ਨੂੰ ਤੋੜ ਕੇ ਰੱਖ ਦੇਵੇ। ਕਿਸ ਤਰ੍ਹਾਂ ਰੱਬ ਨੂੰ ਮੰਨਦਾ ਹੀ ਨਹੀਂ, ਕਿਸ ਤਰ੍ਹਾਂ ਰੱਬ ਹੋ ਸਕਦਾ, ਪਰਮਾਤਮਾ ਕਿਸ ਤਰ੍ਹਾਂ ਹੋ ਸਕਦਾ? ਇੰਨਾ ਦੁੱਖ, ਇੰਨਾ ਦੁੱਖ। ਭਰੋਸਾ ਤੋੜਨ ਵਾਸਤੇ ਹਜ਼ਾਰਾਂ ਸਾਧਨ ਬਾਹਰ ਮੌਜੂਦ ਨੇ, ਭਰੋਸਾ ਜੋੜਨ ਵਾਸਤੇ ਤਾਂ ਕੇਵਲ ਸਤਸੰਗ ਹੈ, ਹੋਰ ਕੁਛ ਵੀ ਨਹੀਂ, ਕੇਵਲ ਗੁਰੂ ਨੂੰ ਸੁਣਨਾ। ਭਰੋਸਾ ਟੁੱਟ ਸਕਦਾ ਹੈ, ਪਰ ਬਾਰ ਬਾਰ ਸੁਣਿਆ ਹੋਇਆ ਜੋ ਮੰਨਿਆ ਗਿਆ, ਮੰਨ ਕੇ ਜੋ ਭਰੋਸਾ ਬਣਿਆ, ਤੇ ਭਰੋਸਾ ਬਣ ਕੇ ਭਾਵਨਾ ਬਣ ਗਿਆ, ਭਗਤੀ ਬਣ ਗਿਆ। ਹੁਣ ਇਹਦੇ ਤਨ ਦੇ ਟੁਕੜੇ ਟੁਕੜੇ ਤੇ ਹੋ ਸਕਦੇ ਨੇ ਭਰੋਸਾ ਟੁੱਟੇਗਾ ਨੇ। ਹੁਣ ਇਹ ਉਬਲਦੀ ਦੇਗ ਦੇ ਚ ਉਬਲ ਸਕਦਾ ਹੈ, ਇਹਦਾ ਭਰੋਸਾ ਨਹੀਂ ਟੁੱਟੇਗਾ, ਇਹ ਸੰਦ੍ਰਿਸ਼ਟ ਹੋ ਜਾਏਗਾ। ਇਹ ਜਲਾਦ ਦੇ ਚ ਵੀ ਪਰਮਾਤਮਾ ਨੂੰ ਦੇਖੇਗਾ, ਅਗਰ ਕਿਸੇ ਨੇ ਇਸਦੇ ਟੁਕੜੇ ਕੀਤੇ, ਉਹਦੇ ਵਿੱਚ ਵੀ ਪਰਮਾਤਮਾ ਨੂੰ ਵੇਖੇਗਾ। ਜੋ ਦੀ ਸੇ ਸੋ ਤੇਰਾ ਰੂਪ ਕਰਕੇ ਹੋ ਜਾਏਗਾ, ਸਮਦ੍ਰਿਸ਼ਟ ਹੋ ਜਾਏਗਾ। ਜੈਸੇ ਭਗਵਾਨ ਸਮਦ੍ਰਿਸ਼ਟ ਹੈ, ਭਗਤ ਸਮਦ੍ਰਿਸ਼ਟ ਹੋ ਜਾਂਦਾ ਹੈ। ਸਮਦ੍ਰਿਸ਼ਟੀ ਪਹਿਚਾਣ ਹੈ ਕਿ ਇਹਦਾ ਸੁਣਿਆ ਹੋਇਆ ਮਨ ਤੋਂ ਅੱਗੇ ਲੰਘ ਕੇ, ਭਰੋਸੇ ਤੋਂ ਅੱਗੇ ਲੰਘ ਕੇ ਭਾਵਨਾ ਬਣ ਗਿਆ, ਇਹ ਭਗਤ ਹੈ। ਪੰਡਤ ਸੂਰ ਛਤਰ ਪਤ ਰਾਜਾ, ਭਗਤ ਬਰਾਬਰ ਔਰ ਨਾ ਕੋਏ। ਭਗਤ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ, ਕਿਉਂ? ਭਗਤ ਭਗਵਾਨ ਜੈਸਾ ਹੈ, ਭਗਤ ਪਰਮਾਤਮਾ ਜੈਸਾ, ਭਗਤ ਈਸ਼ਵਰ ਜੈਸਾ, ਸਮਦ੍ਰਿਸ਼ਟ ਹੋ ਜਾਂਦਾ ਹੈ। ਉਹਦੇ ਲਈ ਸਭ ਕੁਝ ਈਸ਼ਵਰਮਈ ਹੋ ਜਾਂਦਾ ਹੈ। ਇਹ ਵਿਸੰਸਾਰ ਤੁਮ ਦੇਖਦੇ, ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ। ਤਰ੍ਹਾਂ ਤਰ੍ਹਾਂ ਦੇ ਵਿਤਕਰਿਆਂ ਵਿੱਚ ਜੀਣ ਵਾਲੇ ਮਨੁੱਖ ਹੋ ਸਕਦਾ ਹੈ ਅਜੇ ਭਰੋਸੇ ਚ ਵੀ ਨਹੀਂ ਜੀ ਰਹੇ, ਅਜੇ ਸੁਣੀ ਹੋਈ ਬਾਣੀ ਮਨ ਦਾ ਹਿੱਸਾ ਨਹੀਂ ਬਣੀ, ਸਰੋਤੇ ਵੀ ਨਹੀਂ ਹੈ। ਸੁਣੀਏ, ਮੰਨੀਏ, ਮਨ ਕੀਤਾ ਭਾਵ। ਭਾਵਨਾ ਸੁਣ ਕੇ ਜਿਸ ਦੀ ਬਣ ਗਈ ਹੈ, ਸੁਣ ਕੇ ਜਿਸ ਦਾ ਭਰੋਸਾ ਬਣ ਗਿਆ, ਖਤਰੇ ਚ ਹੈ, ਭਰੋਸਾ ਟੁੱਟ ਵੀ ਸਕਦਾ, ਕੋਈ ਤੋੜ ਕੇ ਰੱਖ ਦੇਗਾ। ਔਰ ਮੈਂ ਇਸ ਜ਼ਿੰਦਗੀ ਵਿੱਚ ਅੰਦਾਜ਼ਨ 46-47 ਸਾਲ ਹੋ ਗਏ ਨੇ ਮੈਨੂੰ ਕਥਾ ਕਰਦੇ, ਮੈਂ ਚੰਗੇ ਚੰਗੇ ਬੰਦੇ ਦੇਖੇ ਜਿਨ੍ਹਾਂ ਦੇ ਭਰੋਸੇ ਟੁੱਟ ਗਏ, ਗੁਰੂ ਤੋਂ ਭਰੋਸੇ ਟੁੱਟ ਗਏ, ਗੁਰਦੁਆਰੇ ਤੋਂ ਭਰੋਸੇ ਟੁੱਟ ਗਏ, ਪਰਮਾਤਮਾ ਤੋਂ ਭਰੋਸੇ ਟੁੱਟ ਗਏ। ਕਈਆਂ ਦੇ ਤੇ ਬਹੁਤ ਛੋਟੀ ਛੋਟੀ ਗੱਲ ਤੇ ਵੀ ਟੁੱਟੇ। ਇਹ ਪਿਛਲੇ ਸਾਲ ਦੀ ਗੱਲ, ਕੈਲੀਫੋਰਨੀਆ ਚ ਇੱਕ ਸੱਜਣ ਨੇ ਅਖੰਡ ਪਾਠ ਰਖਾਇਆ। ਔਰ ਤਿੰਨੇ ਦਿਨ ਗੁਰਦੁਆਰੇ ਬੜੀ ਰੌਣਕ, ਦੋ ਹਾਲ ਸਨ, ਇੱਕ ਦੇ ਚ ਪਾਠ ਚੱਲਦਾ ਰਿਹਾ, ਇੱਕ ਦੇ ਚ ਕਥਾ ਕੀਰਤਨ ਚੱਲਦਾ ਰਿਹਾ। 24 ਘੰਟੇ ਲੰਗਰ ਚੱਲਦਾ ਰਿਹਾ। ਗੁਰਦੁਆਰੇ ਵਿੱਚ ਜੋ ਕੁਛ ਚਾਹੀਦਾ ਸੀ ਉਸਨੇ ਪਹੁੰਚਾਇਆ ਔਰ ਬਹੁਤ ਕੁਛ ਨਵਾਂ ਬਣਾ ਦਿੱਤਾ। ਉਹਨੇ ਅਥਾਹ ਉੱਥੇ ਦਾਨ ਕੀਤਾ। ਬੜੀ ਉਸਦੀ ਮਹਿਮਾ ਵੀ ਹੋਈ। ਦਾਸ ਵੱਖ ਵੱਖ ਸ਼ਹਿਰਾਂ ਤੋਂ ਵਿਚਰਦਾ ਹੋਇਆ ਜਦ ਫਰੀਮੌਂਟ ਪਹੁੰਚਿਆ, ਸੁਤੇ ਸਿੱਧ ਉੱਥੇ ਉਸਦਾ ਮਿਲਣਾ ਹੋ ਗਿਆ। ਇੱਕ ਅੰਦਾਜ਼ੇ ਦੇ ਮੁਤਾਬਕ ਮਹੀਨਾ ਹੋ ਗਿਆ ਸੀ ਦਾਸ ਲੋਸ ਏਂਜਲਸ ਹੋਰ ਕਈ ਸ਼ਹਿਰਾਂ ਤੋਂ ਹੋ ਕੇ ਉੱਥੇ ਪਹੁੰਚਿਆ। ਮੈਨੂੰ ਕਹਿਣ ਲੱਗਾ, ਆਪਣਾ ਤੇ ਹੁਣ ਯਕੀਨ ਨਹੀਂ ਰਹਿ ਗਿਆ, ਗੱਲ ਖਤਮ। ਮੈਂ ਕਿਹਾ ਹੱਦ ਹੋ ਗਈ। $1,000 ਉਸ ਦਿਨ ਆ ਕੇ ਖਰਚ ਕੀਤੇ ਨੇ ਤੁਸੀਂ, ਭਾਂਡੇ ਨਵੇਂ ਬਣਾਏ, ਕਾਰਪੇਟ ਨਵਾਂ ਤੁਸੀਂ ਵਿਛਾ ਦਿੱਤਾ, ਇਤਨੀ ਰੌਣਕ, ਪਾਠੀਆਂ ਨੂੰ ਤੁਸੀਂ ਖੁੱਲੀ ਮਾਇਆ ਦਿੱਤੇ, ਲੰਗਰ ਤੁਸੀਂ ਉਹ ਚਲਾਇਆ ਜੋ ਵਿਆਹ ਸ਼ਾਦੀਆਂ ਦਾ ਸਿਲਸਿਲਾ ਨਹੀਂ ਬਣਦਾ, ਗੱਲ ਕੀ ਹੋ ਗਈ? ਕਹਿੰਦੇ ਕਿ ਮਸਕੀਨ ਜੀ, ਆਪਾਂ ਮੁਕੱਦਮੇ ਚ ਹਾਰ ਗਏ, ਸਾਡਾ ਨਿਸ਼ਚਾ ਟੁੱਟ ਗਿਆ, ਭਰੋਸਾ ਹੀ ਟੁੱਟ ਗਿਆ, ਇੰਨੀ ਜਿਹੀਆਂ ਗੱਲ ਨਾਲ ਟੁੱਟ ਗਿਆ, ਇੰਨੀ ਜਿਹੀਆਂ ਗੱਲ ਨਾਲ। ਜਿਸ ਦਾ ਭਰੋਸਾ ਵਜੇ ਖਤਰੇ ਚ ਹੈ, ਕੋਈ ਤੋੜ ਕੇ ਰੱਖ ਸਕਦਾ ਹੈ, ਕੋਈ ਦੁੱਖ ਭਰੋਸੇ ਨੂੰ ਤੋੜ ਕੇ ਰੱਖਦੇ, ਕੋਈ ਲੈਕਚਰਾਰ, ਕੋਈ ਕਥਾਕਾਰ ਉਸ ਤੋਂ ਵਿਪਰੀਤ ਗੱਲ ਕਹਿ ਕੇ ਪਰਮਾਤਮਾ ਦੇ ਭਰੋਸੇ ਨੂੰ ਤੋੜ ਕੇ ਰੱਖ ਸਕਦਾ, ਗੁਰੂ ਦੇ ਭਰੋਸੇ ਨੂੰ ਤੋੜ ਕੇ ਰੱਖ ਸਕਦਾ। ਔਰ ਭਰੋਸੇ ਟੁੱਟਦੇ ਮੈਂ ਦੇਖੇ ਨੇ, ਇਹ ਵੀ ਮੈਂ ਅਰਜ਼ ਕਰਦਾ। ਉਹ ਆਪਣੇ ਆਪ ਨੂੰ ਖਤਰੇ ਚ ਸਮਝੇ। ਜਿੰਨੇ ਚਿਰ ਤੱਕ ਭਰੋਸਾ ਭਾਵਨਾ ਨਹੀਂ ਬਣਦਾ, ਭਗਤੀ ਨਹੀਂ ਬਣਦਾ, ਭਗਤ ਦਾ ਭਰੋਸਾ ਨਹੀਂ ਟੁੱਟਦਾ, ਭਗਤ ਤੇ ਭਗਵਾਨ ਦਾ ਰੂਪ ਹੋ ਜਾਂਦਾ, ਬੂੰਦ ਸਾਗਰ ਹੋ ਜਾਂਦੀ ਆ। ਹੁਣ ਜੋ ਹੈ ਉਹਦਾ ਭਰੋਸਾ ਟੁੱਟੇ ਉਹ ਤੇ ਆਪ ਪਰਮਾਤਮਾ ਵਰਗਾ ਹੋ ਗਿਆ। ਹਰ ਵਕਤ ਮਹਾਰਸ ਮਹਾਨੰਦ ਉਸਦੀ ਦੁਨੀਆਂ ਚ, ਉਹ ਗੀਤ ਦਾ ਰੂਪ ਹੋ ਗਿਆ, ਸੰਗੀਤ ਦਾ ਰੂਪ ਹੋ ਗਿਆ, ਆਨੰਦ ਦਾ ਰੂਪ ਹੋ ਗਿਆ, ਗਿਆਨ ਦਾ ਰੂਪ ਹੋ ਗਿਆ ਔਰ ਸਮਦ੍ਰਿਸ਼ਟ ਹੋ ਗਿਆ। ਹੁਣ ਜਿੱਥੇ ਤੱਕ ਉਹ ਵੇਖਦਾ ਹੈ ਪਰਮਾਤਮਾ ਨੂੰ ਵੇਖਦਾ ਹੈ, ਔਰ ਜਿੱਥੇ ਤੱਕ ਸੁਣਦਾ ਹੈ, ਜੋ ਬੋਲਤ ਹੈ ਮ੍ਰਿਗਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ, ਇਹ ਪ੍ਰਭੂ ਜਿਤਨੇ ਪੰਛੀ ਪਏ ਬੋਲਦੇ ਸਭ ਤੇਰੀ ਆਵਾਜ਼। ਹੁਣ ਤੇ ਮੈਨੂੰ ਇੰਝ ਲਿਖਦਾ ਹੈ ਇਹ ਵੀ ਤੈਨੂੰ ਹੀ ਜਪਦੇ ਪਏ ਨੇ, ਹੋਰ ਕੁਛ ਨਹੀਂ। ਇਹ ਸਾਰੀਆਂ ਆਵਾਜ਼ਾਂ ਹੇ ਪ੍ਰਭੂ ਇਹਦੇ ਚ ਵੀ ਤੂੰ ਹੈ, ਇਹ ਸਾਰੇ ਰੂਪ ਇਹਦੇ ਵਿੱਚ ਵੀ ਤੂੰ ਹੈ, ਇਹ ਅਵਸਥਾ ਬਣ ਜਾਂਦੀ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਜੋ ਬੋਲਤ ਹੈ ਮ੍ਰਿਗਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਮੈਂ ਸਮਦ੍ਰਿਸ਼ਟੀ ਤੁਹਾਡੇ ਸਾਹਮਣੇ ਰੱਖਾਂ ਤੇ ਸਮਾਪਤੀ ਕਰਨ ਸਮਾਂ ਹੋ ਗਿਆ। ਮਹਾਰਾਜ ਕਹਿੰਦੇ, ਕਤੋਂ ਸੁਚੇਤ ਹੋਏ ਕੇ ਚੇਤਨਾ ਕੋ ਚਾਰ ਕੀਓ, ਕਤੋਂ ਅਚਿੰਤ ਹੋਏ ਕੇ ਸੋਵਤ ਅਚੇਤ ਹੋ। ਸ੍ਰੀ ਮੁਖਵਾਕ ਪਾਤਸ਼ਾਹੀ 10ਵੀਂ ਅਕਾਲ ਉਸਤਤ। ਹੇ ਪ੍ਰਭੂ, ਕਿਧਰੇ ਤੇ ਤੂੰ ਬੜਾ ਸਾਵਧਾਨ ਸੁਚੇਤ ਹੈ, ਬੜਾ ਸਿਆਣਾ ਹੈ। ਕਤੋਂ ਸੁਚੇਤ ਹੋਏ ਕੇ ਚੇਤਨਾ ਕੋ ਚਾਰ ਕੀਓ, ਤੂੰ ਆਪਣੀ ਚੇਤਨਾ ਨੂੰ ਚਾਰ ਕਹਿੰਦੇ ਨੇ, ਬੜੇ ਸੁੰਦਰ ਬੜੇ ਸੋਹਣੇ ਸੋਹਣੇ ਗੁਣਾਂ ਨਾਲ ਸੰਵਾਰਿਆ ਸ਼ਿੰਗਾਰਿਆ। ਕਤੋਂ ਅਚਿੰਤ ਹੋਏ ਕੇ ਸੋਵਤ ਅਚੇਤ ਹੋ, ਕਿਧਰੇ ਤੂੰ ਬਿਲਕੁਲ ਮੂੜ ਅਚੇਤ, ਕੁਛ ਵੀ ਨਹੀਂ ਜਾਣਦਾ, ਕੁਛ ਵੀ ਨਹੀਂ ਜਾਣਦਾ। ਹੈਰਾਨਗੀ ਹੈਰਾਨਗੀ ਹੈ। ਕਤੋਂ ਬਿਖਾਰੀ ਹੋਏ ਕੇ ਮੰਗਤ ਫਿਰਤ ਵੇਖ, ਕਹੂੰ ਮਹਾਦਾਨ ਹੋਏ ਕੇ ਮੰਗਿਓ ਧਨ ਦੇ ਤੋ। ਹੇ ਪ੍ਰਭੂ, ਕਮਾਲ ਦੀ ਗੱਲ, ਕਿਧਰੇ ਤੂੰ ਮੰਗਤਾ ਬਣਿਆ ਹੈ, ਬਿਖਾਰੀ ਹੱਥ ਫੈਲਾਇਆ, ਟੁਕੜਾ ਟੁਕੜਾ ਮੰਗਦਾ ਪਿਆ। ਇੱਕ ਦਾਤੇ ਇੱਕ ਬੇਖਾਰੀ ਜੀ, ਸਭ ਤੇਰੇ ਚੋਜ ਵਿਡਾਣਾ। ਗੁਰੂ ਰਾਮ ਦਾ ਇਹ ਚੌਜੀ ਪਾਤਸ਼ਾਹ ਕਿਧਰੇ ਤੂੰ ਦਾਤਾ ਬਣਿਆ ਕਿਧਰੇ ਭਿਖਾਰੀ ਹੈ, ਸਭ ਤੇਰੇ ਹੀ ਚੌਜਨ ਹੈ। ਸਮਦ੍ਰਿਸ਼ਟੀ ਕਤਹੁ ਭਿਖਾਰੀ ਹੋਏ ਕੇ ਮੰਗਤ ਫਿਰਤ ਭੀਖ, ਕਹੂੰ ਮਹਾਦਾਨ ਹੋਏ ਕੇ ਮਾਂਗਿਓ ਧਨ ਦੇਤ ਹੋ, ਕਹੂੰ ਮਹਾਰਾਜਨ ਕੋ ਦੀਜਤ ਅਨੰਤ ਦਾਨ, ਕਹੂੰ ਮਹਾਰਾਜਨ ਤੇ ਛੀਨ ਛਿਤ ਲੇਤ ਹੋ, ਕਹੂੰ ਬੇਦ ਰੀਤ ਕਹੂੰ ਤਾਂਸ ਵਿਪਰੀਤ, ਕਹੂੰ ਤ੍ਰਿਗੁਣ ਅਤੀਤ ਕਹੂੰ ਸਰਗੁਣ ਸਮੇਤ ਹੋ। ਇਹਨਾਂ ਸੈਕੜੇ ਸੋਈਆਂ ਦੇ ਚੋਂ ਦੋ ਚਾਰ ਮੈਂ ਤੁਹਾਡੇ ਸਾਹਮਣੇ ਰੱਖਾਂ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਕਿਉਂਕਿ ਦਸਵੇਂ ਪਾਤਸ਼ਾਹ ਨੂੰ ਬਹੁਤ ਘੱਟ ਸਮਝਿਆ ਗਿਆ, ਬਹੁਤ ਘੱਟ ਪੜਿਆ ਗਿਆ, ਬਹੁਤ ਘੱਟ ਸੁਣਿਆ ਗਿਆ, ਇਸ ਵਾਸਤੇ ਮੈਂ ਤੁਹਾਡੇ ਸਾਹਮਣੇ ਰੱਖਦਾ ਪਿਆ। ਸਿੰਗਾਪੁਰ ਵਿੱਚ ਇੱਕ ਸੱਜਣ ਸਿੰਧੀ ਮੈਨੂੰ ਕਹਿਣ ਲੱਗਾ, ਗੁਰੂ ਨਾਨਕ ਬੜੇ ਮਿੱਠੇ ਗੁਰੂ ਹੈ, ਗੁਰੂ ਗੋਬਿੰਦ ਸਿੰਘ ਗੁਰੂ ਤਾਂ ਹੈ ਪਰ ਬੜੇ ਕੜਵੇ ਹੈ, ਬਹੁਤ ਕੜਵੇ ਹੈ, ਹਮਾਰਾ ਤਾਲਮੇਲ ਨਹੀਂ ਬੈਠਦਾ ਸਿੱਧੇ ਲੋਕ। ਤੇ ਮੈਂ ਉਹਨਾਂ ਨੂੰ ਸੁਭਾਵ ਕਹਿ ਦਿੱਤਾ, ਜੇ ਇਤਨੇ ਕੜਵੇ ਨਾ ਹੁੰਦੇ ਤੇ ਭਾਰਤ ਵਿੱਚ ਹਿੰਦੂ ਧਰਮ ਤੇ ਰਹਿਣਾ ਹੀ ਨਹੀਂ ਸੀ, ਖਤਮ ਹੋ ਜਾਣਾ ਸੀ। ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ, ਛਾਏ ਜਾਤੀ ਏਕਤਾ ਅਨੇਕਤਾ ਬਿਲਾਏ ਜਾਤੀ ਹੋਵਤ ਕੁਚੀਲਤਾ ਕਥੇ ਬਨ ਕੁਰਾਨ ਕੀ, ਪਾਪ ਹੀ ਪਰਪੱਕ ਜਾਤੇ ਧਰਮ ਦਸਕ ਜਾਤੇ ਬਰਨ ਗਰਕ ਜਾਤੇ ਸਹਿਤ ਵਿਧਾਨ ਕੀ, ਦੇਵੀ ਦੇਵ ਦੇਵਰੇ ਸੰਤੋਖ ਸਿੰਘ ਦੂਰ ਹੋਤੇ, ਰੀਤ ਮਿੱਤਰ ਜਾਤੀ ਕਥਾ ਭੇਦਨ ਪੁਰਾਨ ਕੀ, ਸ੍ਰੀ ਗੁਰੂ ਗ੍ਰੰਥ ਗੋਬਿੰਦ ਸਿੰਘ ਪਾਵਨ ਪਰਮ ਸੂਰ, ਮੂਰਤ ਨਾ ਹੋਤੀ ਜੋ ਪੇ ਕਰਣਾ ਨਿਧਾਨ ਕੀ। ਐਸੀ ਬਖਸ਼ਿਸ਼ ਭਰੀ ਮੂਰਤੀ ਨਾ ਆਉਂਦੀ, ਗੀਤਾ ਪ੍ਰਾਣ ਵੇਦ ਖਤਮ ਹੋ ਜਾਣੇ ਸਨ, ਕੇਵਲ ਕੁਰਾਨ ਰਹਿਣੀ ਸੀ। ਜਨੇਊ ਤਿਲਕ ਮੰਦਰ ਠਾਕਰ ਦੁਆਰੇ ਖਤਮ ਹੋ ਜਾਣੇ ਸਨ, ਇੱਕੋ ਹੀ ਮਸਜਿਦ ਰਹਿਣੀ ਸੀ। ਕਿਉਂਕਿ ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਕਰਾਮਾਤ, ਉਹਨਾਂ ਦੀ ਮਿਹਰਬਾਨੀ, ਉਹਨਾਂ ਦੀ ਕੁਰਬਾਨੀ, ਉਹਨਾਂ ਦੀ ਤਪੱਸਿਆ, ਉਹਨਾਂ ਦੀ ਦੇਣ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਸਮਦ੍ਰਿਸ਼ਟੀ ਨੂੰ ਨਹੀਂ ਦੇਖਿਆ ਗਿਆ, ਕਿਉਂਕਿ ਅਸੀਂ ਸੁਣਾਇਆ ਨਹੀਂ, ਅਸੀਂ ਸਮਝਾਇਆ ਨਹੀਂ। ਸਾਹਿਬ ਕਹਿੰਦੇ, ਕਹੂੰ ਜਛ ਗੰਧਰਬ ਉਰਗ ਕਹੂੰ ਵਿਦਿਆ ਦਲ, ਕਹੂੰ ਬਹਿ ਕਿਨਰ ਪਿਸਾਚ ਕਹੂੰ ਪ੍ਰੇਤ ਹੋ। ਹੇ ਪ੍ਰਭੂ, ਕਿਧਰੇ ਤੂੰ ਮਹਾਂਕਵੀਏ, ਕਿਧਰੇ ਤੂੰ ਮਹਾਂਸੰਗੀਤਕਾਰ, ਬਹੁਤ ਵੱਡਾ ਸੰਗੀਤਕਾਰ। ਉਹੀ ਗੱਲ ਜੋ ਗੁਰੂ ਨਾਨਕ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ, ਪਰ ਹੇ ਪ੍ਰਭੂ ਕਿਧਰੇ ਤੂੰ ਭੂਤ ਪ੍ਰੇਤ ਹੈ, ਪਿਸਾਚ ਹੈ, ਸਰੀਰ ਹੀ ਤੇਰੇ ਕੋਲ ਨਹੀਂ, ਰੂਹ ਭਟਕਦੀ ਪਈ ਹੈ। ਕਹੂੰ ਜਛ ਗੰਧਰਵ ਉਰਗ ਕਹੂੰ ਬਿਦਿਆਦਰ, ਕਹੂੰ ਭੈ ਕਿਨਰ ਪਿਸਾਚ ਕਹੂੰ ਪ੍ਰੇਤ ਹੋ, ਕਹੂੰ ਹੋਏ ਕਿ ਹਿੰਦੂ ਆ ਗਾਇਤਰੀ ਕੋ ਗੁਪਤ ਜਪਿਓ, ਕਹੂੰ ਹੋਏ ਕਿ ਤੁਰਕਾ ਪੁਕਾਰੇ ਬਾਂਗ ਦੇਤ ਹੋ। ਹੇ ਪ੍ਰਭੂ ਕਿਧਰੇ ਤੂੰ ਹਿੰਦੂ ਹੈ, ਤੂੰ ਹੀ ਹੈ, ਹੋਰ ਕੋਈ ਨਹੀਂ ਹੈ, ਤੂੰ ਹੀ ਹੈ। ਗੁਫਾ ਵਿੱਚ ਬੈਠ ਕੇ ਗਾਇਤਰੀ ਦੇ ਮੰਤਰਾਂ ਦਾ ਜਪ ਪਿਆ ਕਰਦਾ, ਪਰ ਹੇ ਪ੍ਰਭੂ ਕਿਧਰੇ ਤੂੰ ਮੁੱਲਾ ਹੈ, ਤੁਰਕ ਹੈ, ਮੁਨਾਰੇ ਤੇ ਚੜ ਕੇ ਬਾਂਗ ਪਿਆ ਜਾਂਦਾ। ਗੁਫਾ ਵਿੱਚ ਬੈਠ ਕੇ ਮੰਤਰਾਂ ਦਾ ਜਪ ਕਰਨ ਵਾਲੇ ਹੇ ਪ੍ਰਭੂ ਤੂੰ ਹੀ ਹੈ, ਮੁਨਾਰੇ ਤੇ ਚੜ ਕੇ ਬਾਂਗ ਦੇਣ ਵਾਲੇ ਹੇ ਪ੍ਰਭੂ ਤੂੰ ਹੀ ਹੈ। ਕਹੂੰ ਕੋ ਬਕਾਬ ਹੋਏ ਪੁਰਾਨ ਕੋ, ਪੜਤ ਮਤ ਕਤਹੂੰ ਕੁਰਾਨ ਕੋ, ਨਿਧਾਨ ਜਾਨ ਲੇਤ ਹੋ, ਕਹੂੰ ਬੇਦ ਰੀਤ ਕਹੂੰ ਤਾਂਸ ਵਿਪਰੀਤ, ਕਹੂੰ ਤ੍ਰਿਗੁਣ ਅਤੀਤ ਕਹੂੰ ਸਰਗੁਣ ਸਮੇਤ ਹੋ। ਹੇ ਪ੍ਰਭੂ ਮੈਂ ਦੇਖਦਾ ਕਿਧਰੇ ਤੂੰ ਪੁਰਾਣਾਂ ਦਾ ਪੰਡਿਤ ਹੈ, ਬੜਾ ਗਿਆਨੀ ਹੈ, ਬੜਾ ਗਿਆਤਾ ਹੈ, ਪਰ ਕਿਧਰੇ ਤੂੰ ਕੁਰਾਨ ਦਾ ਹਾਫਿਜ਼ ਹੈ, ਤੂੰ ਹੀ ਹੈ, ਹੋਰ ਕੁਛ ਨਹੀਂ, ਤੂੰ ਹੀ ਹੈ। ਇਹਨਾਂ ਸੋਈਆਂ ਦੀ ਲੜੀਵਾਰ ਜੇ ਮੈਂ ਵਿਆਖਿਆ ਕੀਤੀ, ਸਮਾਂ ਆਪਣੇ ਢੰਗ ਨਾਲ ਚਲਾ ਜਾਂਦਾ। ਇੱਕ ਸਵਈਆ ਹੋਰ ਰੱਖਦੇ ਹਾਂ ਤੁਹਾਡੇ ਸਾਹਮਣੇ, ਕਵਿਤ। ਕਹੂੰ ਗੀਤ ਕੇ ਗਵਈਆ, ਦੁਆਪੁਰ ਦੇ ਚਲੀ ਗਈ ਬਿਰਤੀ, ਧੰਨ ਗੁਰੂ ਗੋਬਿੰਦ ਸਿੰਘ ਜੀ। ਕਹੂੰ ਗੀਤ ਕੇ ਗਵਈਆ, ਕਹੂੰ ਬੇਨ ਕੇ ਵਜਈਆ, ਹੇ ਪ੍ਰਭੂ ਕਿਧਰੇ ਤੂੰ ਮਧੁਰ ਗੀਤ ਗਾਉਂਦਾ ਤੇ ਮੁਰਲੀ ਵਜਾਉਂਦਾ, ਬਾਂਸਰੀ ਵਜਾਉਂਦਾ, ਧੰਨ ਗੁਰੂ ਗੋਬਿੰਦ ਸਿੰਘ। ਕਹੂੰ ਗੀਤ ਕੇ ਗਵਈਆ, ਕਹੂੰ ਬੇਨ ਕੇ ਵਜਈਆ, ਕਹੂੰ ਨਿਰਤ ਕੇ ਨਚਈਆ, ਕਹੂੰ ਨਰ ਕੋ ਆਕਾਰ, ਕਿਧਰੇ ਆਕਾਰ ਤੇਰਾ ਪੁਰਸ਼ ਦਾ ਬੜਾ ਸੋਹਣਾ ਨਿਰਤਕਾਰ ਹੈ, ਬਾਂਸਰੀ ਵਜਾ ਰਹੇ ਹੈ, ਗੀਤ ਗਾ ਰਹੇ ਹੈ, ਨਿਰਤ ਕਰ ਰਹੇ ਹੈ। ਕਹੂੰ ਬੇਦਬਾਨੇ ਕਹੂੰ ਕੋਕ ਕੀ ਕਹਾਣੀ, ਕਹੂੰ ਰਾਜਾ ਕਹੂੰ ਰਾਣੀ, ਕਹੂੰ ਨਾਰ ਕੇ ਪ੍ਰਕਾਰ। ਪਰ ਹੇ ਪ੍ਰਭੂ ਕਿਧਰੇ ਤੂੰ ਨਾਰੀ ਦੀ ਤਰ੍ਹਾਂ, ਨਰ ਦੀ ਤਰ੍ਹਾਂ ਨਹੀਂ ਹੈ, ਇਸਤਰੀ ਦੀ ਤਰ੍ਹਾਂ, ਪੁਰਸ਼ ਦੀ ਤਰ੍ਹਾਂ ਨਹੀਂ ਹੈ। ਕਿਧਰੇ ਬੇਦ ਬਾਣੀ ਵਿਦਿਆ ਨਾਲ ਭਰੀ ਹੋਈ, ਗਿਆਨ ਨਾਲ ਭਰੇ ਹੋਏ ਗ੍ਰੰਥਾਂ ਦੀਆਂ ਕਹਾਣੀਆਂ ਤੂੰ ਕਰ ਰਿਹਾ, ਪਰ ਕਿਧਰੇ ਕੋਕ ਕੀ ਕਹਾਣੀ। ਆਪਦੀ ਗਿਆਤ ਲਈ ਅਰਜ਼ ਕਰਾਂ, ਕੋਕਾ ਪੰਡਿਤ ਨੇ ਕਾਮ ਸੂਤਰ ਇੱਕ ਗ੍ਰੰਥ ਲਿਖਿਆ। ਉਸ ਵਕਤ ਦੇ ਕੁਛ ਨੈਤਿਕ ਪੁਰਸ਼ਾਂ ਨੇ, ਸਿਆਣੇ ਪੁਰਸ਼ਾਂ ਨੇ ਕਿਹਾ ਸੀ, ਇਹ ਤੂੰ ਕੀ ਲਿਖ ਰਿਹਾ, ਤੂੰ ਰਿਸ਼ੀ ਹੈ, ਤੂੰ ਸੰਤ ਹੈ, ਕਾਮ ਤੇ ਲਿਖ ਰਿਹਾ। ਉਹਨੇ ਆਖਿਆ, ਜੇ ਕ੍ਰੋਧ ਤੇ ਲਿਖਿਆ ਜਾ ਸਕਦਾ ਹੈ ਤੇ ਬੋਲਿਆ ਵੀ ਜਾ ਸਕਦਾ ਹੈ, ਹੰਕਾਰ ਤੇ ਲਿਖਿਆ ਜਾ ਸਕਦਾ ਤੇ ਬੋਲਿਆ ਵੀ ਜਾ ਸਕਦਾ ਹੈ, ਲੋਭ ਤੇ ਲਿਖਿਆ ਜਾ ਸਕਦਾ ਤੇ ਬੋਲਿਆ ਵੀ ਜਾ ਸਕਦਾ, ਮੋਹ ਤੇ ਲਿਖਿਆ ਵੀ ਜਾ ਸਕਦਾ ਤੇ ਬੋਲਿਆ ਜਾ ਸਕਦਾ, ਕਾਮ ਤੇ ਕਿਉਂ ਨਹੀਂ ਲਿਖਿਆ ਜਾ ਸਕਦਾ ਤੇ ਕਿਉਂ ਨਹੀਂ ਬੋਲਿਆ ਜਾ ਸਕਦਾ, ਇਹ ਉਹਦੀ ਦਲੀਲ ਸੀ। ਆਖਿਰ ਜਦ ਵੀ ਕਿਧਰੇ ਮਨੁੱਖ ਗਿਰਦਾ ਤੇ ਉਹਨਾਂ ਪੰਜਾਂ ਕਰਕੇ ਹੀ ਗਿਰਦਾ, ਔਰ ਜਿਸ ਕਰਕੇ ਜ਼ਿਆਦਾ ਗਿਰਦਾ, ਅਧਕ ਗਿਰਦਾ, ਉਹਦੀ ਜਾਣਕਾਰੀ ਮਨੁੱਖ ਨੂੰ ਹੋਣੀ ਚਾਹੀਦੀ ਹੈ, ਹੋਣੀ ਚਾਹੀਦੀ। ਉਹਨੇ ਇਤਨਾ ਵੱਡਾ ਗ੍ਰੰਥ ਲਿਖਿਆ ਕਾਮ ਸੂਤਰ। ਹੁਣ ਆਪ ਸੁਣ ਕੇ ਹੈਰਾਨ ਹੋ ਗਏ, ਉਸਦੇ ਜਿਹੜੇ ਕੁਛ ਪਹਿਲੂ ਦਸਮ ਗ੍ਰੰਥ ਵਿੱਚ ਮਿਲਦੇ ਨੇ। ਔਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ, 24 ਅਵਤਾਰਾਂ ਦੀ ਜੋ ਮੈਂ ਕਥਾ ਲਿਖੀ ਹੈ, ਮੈਂ ਅਨੁਵਾਦ ਕੀਤਾ ਹੈ, ਟੀਕਾ ਕੀਤਾ ਹੈ, ਇਹ ਮੇਰੇ ਆਪਣੇ ਖਿਆਲ ਨਹੀਂ। ਦਸਮ ਕਥਾ ਭਾਗਵਤ ਕੀ ਪਾਖਾ ਕਰੀ ਬਣਾਏ, ਅਵਰ ਵਾਸਨਾ ਨਾ ਹੈ ਪ੍ਰਭ ਧਰਮ ਜੁਦ ਕੇ ਚਾਹੇ। ਮੇਰੀ ਕੋਈ ਵਾਸਨਾ ਨਹੀਂ, ਬਸ ਮੈਂ ਤੇ ਧਰਮ ਦਾ ਯੁੱਧ ਕਰਨ ਵਾਲਾ, ਪ੍ਰਭੂ ਨਾਲ ਜੁੜਨ ਤੇ ਜੋੜਨ ਵਾਲਾ, ਪਰ ਮੈਂ ਪ੍ਰਾਚੀਨ ਧਰਮ ਗ੍ਰੰਥਾਂ ਦਾ ਇਹ ਟੀਕਾ ਕੀਤਾ ਹੈ, ਅਨੁਵਾਦ ਕੀਤਾ ਹੈ, ਤਾਂ ਕਿ ਮੇਰੇ ਖਾਲਸੇ ਨੂੰ, ਜਗਤ ਨੂੰ ਪੁਰਾਣੇ ਧਰਮ ਦਾ, ਪੁਰਾਣੇ ਸਮਾਜ ਦਾ, ਪੁਰਾਣੇ ਲੋਕਾਚਾਰ ਦਾ ਪਤਾ ਹੋਵੇ, ਗਿਆਨ ਹੋਵੇ। ਸਹਿਨ ਸਰਦਾਨ ਦੇ ਇੰਦਰ ਰੋਆਇਆ, ਪਰਸ ਰਾਮ ਰੋਵੇ ਘਰਾਇਆ, ਇੱਕ ਸ਼ਬਦ ਹੈ ਗੁਰੂ ਨਾਨਕ ਦੇਵ ਜੀ ਮਾ, ਕਿ ਪਰਸ ਰਾਮ ਕੌਣ ਸੀ, ਇੰਦਰ ਕੌਣ ਸੀ, ਇਹ ਜਨਮੇਜਾ ਕੌਣ ਸੀ। ਅਜੇ ਸਰੋਵੇ ਬਿਖਿਆ ਖਾਏ, ਐਸੀ ਦਰਗੇ ਮਿਲੇ ਸਜਾਏ, ਇਹ ਸਾਰੇ ਕੌਣ ਸਨ। ਇੱਥੇ ਪੁਰਾਣ ਪੜ੍ਹਨੇ ਪੈਣਗੇ, ਪੁਰਾਣਿਕ ਪ੍ਰਸੰਗ ਪੜ੍ਹਨੇ ਪੈਣਗੇ, ਜਾਣਨਾ ਪਏਗਾ। ਬਹੁਤ ਕੱਚੇ ਦਿਲ ਦਿਮਾਗ ਦੇ ਬੰਦੇ ਸਿੱਖ ਜਗਤ ਵਿੱਚ ਆਪਣੇ ਆਪ ਨੂੰ ਰਹਿਬਰ ਮੰਨਣ ਲੱਗ ਪਏ ਨੇ, ਉਹਦੇ ਨਾਲ ਸਿੱਖ ਧਰਮ ਸੰਕੀਰਣ ਹੋ ਕੇ ਰਹਿ ਗਿਆ, ਜਦਕਿ ਇਸ ਤੋਂ ਵੱਡਾ ਹੋਰ ਕੋਈ ਵਿਸ਼ਾਲ ਧਰਮ ਨਹੀਂ ਸੀ। ਇਹਦਾ ਸਬੂਤ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਾਰੇ ਭਗਤ ਤੇ ਬੈਠੇ ਨੇ, ਬਾਂਗ ਦੇਣ ਵਾਲਾ ਵੀ ਬੈਠਾ ਹੈ ਤੇ ਮੁਰਲੀ ਦੀ ਤਾਨ ਛੇੜਨ ਵਾਲਾ ਵੀ ਬੈਠਾ ਹੈ, ਸਭ ਕੁਛ ਮੌਜੂਦ ਹੈ। ਖੈਰ ਮੈਂ ਲਮਕਾਵਾਂ ਨਾ, ਸਤਿਗੁਰ ਕਹਿੰਦੇ ਨੇ ਮੇਰੇ ਖਿਆਲ ਨਹੀਂ ਨੇ, ਮੈਂ ਟੀਕਾ ਕੀਤਾ, ਅਨੁਵਾਦ ਕੀਤਾ। ਕਿਉਂ? ਬ੍ਰਾਹਮਣ ਸਿਰਫ ਬ੍ਰਾਹਮਣ ਨੂੰ ਪੜਾਉਂਦਾ ਸੀ, ਸ਼ੂਦਰ ਨੂੰ ਨਹੀਂ। ਤੇ ਬ੍ਰਾਹਮਣ ਜਿਹੜੀ ਵਿਦਿਆ ਪੜਾਉਂਦਾ ਸੀ, ਸੰਸਕ੍ਰਿਤ ਸੀ ਬੜੀ ਬਿਖਮ, ਉਹ ਹੁਣ ਲੋਕ ਭਾਸ਼ਾ ਨਹੀਂ ਰਹਿ ਗਈ ਸੀ, ਕਿਸੇ ਵਕਤ ਸੀ, ਕਿਸੇ ਵਕਤ ਸਾਰੀ ਸੰਸਕ੍ਰਿਤ ਬੋਲਦੇ ਸਨ। ਸਮਾਂ ਦੇ ਨਾਲ ਭਾਸ਼ਾਵਾਂ ਬਦਲਦੀਆਂ, ਅੱਜ ਪੰਜਾਬੀ ਦਾ ਰੂਪ ਵੀ ਨਹੀਂ ਰਹਿ ਗਿਆ, ਪੰਜਾਬੀ ਦੇ ਵਿੱਚ ਬਹੁਤ ਸਾਰੇ ਅਲਫਾਜ਼ ਹੋਰ ਦੇ ਹੋਰ ਆ ਗਏ, ਇਹ ਵੀ ਮੈਂ ਅਰਜ਼ ਕਰਦੇ। ਲਹਿੰਦੀ ਪੰਜਾਬੀ, ਚੜ੍ਹਦੀ ਪੰਜਾਬੀ ਅਲੱਗ ਅਲੱਗ ਹੈ। ਪਾਕਿਸਤਾਨ ਦੇ ਵਿੱਚ ਪੰਜਾਬੀ ਬੋਲਦੇ ਨੇ, ਸਾਡੀ ਪੰਜਾਬੀ ਨਾਲੋਂ ਭਿੰਨ ਹੋ ਗਈ, ਬਿਲਕੁਲ ਭਿੰਨ ਹੋ ਗਈ। ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਸ਼੍ਰੋਮਣੀ ਕਮੇਟੀ ਨੇ ਇੱਕ ਦਫ਼ਾ ਦਾਸ ਦੀ ਸੇਵਾ ਲਈ ਨਨਕਾਣਾ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਗੁਰਪੁਰਬ ਤੇ, ਵੀ ਉੱਥੋਂ ਦੀ ਮੰਗ ਆਈ ਹੈ, ਟੀਵੀ ਤੇ ਪ੍ਰੋਗਰਾਮ ਜਾਣਾ ਹੈ ਪਰ ਉਰਦੂ ਵਿੱਚ ਕਥਾ ਕਰਨੀ ਹੈ, ਲੈਕਚਰ ਦੇਣਾ, ਵੀ ਤੁਸੀਂ ਤਿੰਨੇ ਦਿਨ ਗੁਰਦੁਆਰੇ 'ਚ ਉਰਦੂ 'ਚ ਬੋਲਣਾ, ਠੀਕ ਹੈ। ਔਰ ਉਹ ਸੇਵਾ ਮੈਂ ਖੁਸ਼ੀ ਨਾਲ ਕਬੂਲ ਕੀਤੀ, ਮੈਂ ਕਿਹਾ ਬੜੇ ਦਿਨਾਂ ਬਾਅਦ ਸਤਿਗੁਰੂ ਦੇ ਉਸ ਪਾਵਨ ਅਸਥਾਨ ਦੇ ਦਰਸ਼ਨ ਨਸੀਬ ਹੋਣਗੇ। ਬੜਾ ਭਾਰੀ ਇਕੱਠ, ਰਾਏ ਬੁਲਾਰ ਦੀ ਜਿਹੜੀ ਸੰਤਾਨ ਭੱਟੀ ਖਾਨਦਾਨ, ਉਹ ਵੀ ਸਾਰੇ ਬੈਠੇ ਸਨ। ਰਾਤ ਨੂੰ ਵੀ ਦਾਸ ਹਾਜ਼ਰੀ ਭਰਦਾ ਹੁੰਦਾ ਸੀ, ਉਹ ਜਿਹੜੀ ਭੱਠੀ ਖਾਨਦਾਨ ਰਹਿ ਬੁਲਾਰ ਦੀ ਹੋਰ ਸਾਰੇ ਉਹ ਕਹਿਣ ਲੱਗੇ ਰਾਤ ਨੂੰ ਤੁਸੀਂ ਪੰਜਾਬੀ ਚ ਹੀ ਬੋਲਿਆ ਮੇਰੇ ਚੰਗਾ ਰਾਤ ਨੂੰ ਮੈਂ ਪੰਜਾਬੀ ਚ ਬੋਲਿਆ ਮੇਰੇ ਕਮਰੇ ਚੋਂ ਮੁਸਲਮਾਨ ਵੀਰ ਆ ਗਿਆ ਵੀ ਅਸੀਂ ਤੇ ਤੁਹਾਨੂੰ ਹੱਥ ਜੋੜ ਕੇ ਆਖਿਆ ਸੀ ਅਰਜ਼ੋਈ ਕੀਤੀ ਸੀ ਪੰਜਾਬੀ ਚ ਬੋਲੋ ਤੁਸੀਂ ਪੰਜਾਬੀ ਚ ਨਹੀਂ ਬੋਲੋ ਮੈਂ ਕਹਿੰਦਾ ਮੈਂ ਪੰਜਾਬੀ ਚ ਬੋਲਿਆ ਕਹਿੰਦੇ ਇਹ ਕਿਹੜੀ ਪੰਜਾਬੀ ਹੈ ਹੁਣ ਉਹ ਲੈਂਦੀ ਪੰਜਾਬੀ ਬੋਲਦੇ ਇਹ ਕਿਹੜੀ ਪੰਜਾਬੀ ਕਹਿੰਦੇ ਸਾਡੇ ਪੱਲੇ ਤੇ ਨਹੀਂ ਕੁਝ ਪਿਆ ਮੈਂ ਕਿਹਾ ਠੀਕ ਹੈ ਫਿਰ ਮੈਂ ਉਰਦੂ ਚ ਹੀ ਬੋਲਾਂਗਾ ਉਰਦੂ ਤੇ ਤੁਸੀਂ ਸਮਝ ਲੈਂਦੇ ਲੈਂਦੀ ਪੰਜਾਬੀ ਭਾਵੇਂ ਲੈਂਦੀ ਪੰਜਾਬੀ ਮੈਂ ਬੋਲ ਸਕਦਾ ਉਸੇ ਇਲਾਕੇ ਚੋਂ ਆਇਆ ਪਰ ਹੁਣ ਆਇਆ ਪੰਜਾਬ 51 ਸਾਲ ਹੋ ਗਏ ਲੜਖੜਾ ਸਕਦਾ ਸੀ ਮੈਂ ਇਸ ਕਰਕੇ ਨਹੀਂ ਬੋਲਿਆ ਮੈਂ ਕਿਧਰੋਂ ਲਫ਼ਜ਼ਾਂ ਦਾ ਬੇਲਫ਼ਜ਼ ਮੈਂ ਕਰ ਸਕਦਾ ਪਰ ਸ਼ੁੱਧੀ ਹੋ ਸਕਦੀ ਹੈ ਤਾਂ ਹੁਣ ਜਿਹੜੀ ਪੰਜਾਬੀ ਮੈਂ ਇਸੇ 'ਚ ਬੋਲਿਆ ਬੋਲੀਆਂ ਤਾਂ ਬਦਲਦੀਆਂ ਭਾਸ਼ਾਵਾਂ ਬਦਲਦੀਆਂ ਨੇ ਸੰਸਕ੍ਰਿਤ ਲੋਕ ਭਾਸ਼ਾ ਨਹੀਂ ਰਹੀ ਸੀ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਲੋਕ ਭਾਸ਼ਾ ਦੇ ਬ੍ਰਿਜ ਭਾਸ਼ਾ ਦੇ ਵਿੱਚ ਹਿੰਦੀ ਵਿੱਚ ਅਨੁਵਾਦ ਕੀਤਾ ਉਹਨਾਂ ਸਾਰਿਆਂ ਦਾ ਸਿੱਖ ਜਗਤ ਵਿੱਚ ਬਿਖਾਦ ਖੜਾ ਹੋ ਗਿਆ ਇਹ ਗੁਰੂ ਗੋਬਿੰਦ ਸਿੰਘ ਦੇ ਬੋਲ ਨਹੀਂ ਹੋ ਸਕਦੇ ਹੁਣ ਕੌਣ ਦੱਸੇ ਕੋਕਾ ਪੰਡਿਤ ਠੀਕ ਕਹਿੰਦਾ ਜੇ ਕ੍ਰੋਧ ਦੇ ਉਤਾਰ ਚੜਾਅ ਨੂੰ ਬਿਆਨ ਕੀਤਾ ਜਾ ਸਕਦਾ ਕਿਧਰੇ ਕਿਧਰੇ ਕ੍ਰੋਧ ਮਨੁੱਖ ਨੂੰ ਪਸ਼ੂ ਬਣਾ ਦਿੰਦਾ ਪਾਗਲ ਕਰ ਦਿੰਦਾ ਜੇ ਲੋਭ ਦੇ ਉੱਤੇ ਵਿਆਖਿਆ ਕੀਤੀ ਜਾ ਸਕਦੀ ਹੈ ਤੇ ਸਾਹਿਬ ਕਹਿੰਦੇ ਨੇ ਲੋਭ ਤੇ ਮਨੁੱਖ ਨੂੰ ਕੂਕਰ ਜੈਸਾ ਬਣਾ ਦਿੰਦਾ ਕੁੱਤੇ ਜੈਸਾ ਬਣਾ ਦਿੰਦਾ ਜਿਉਂ ਕੂਕਰ ਹਰਕਾਇਆ ਤਾਂ ਵੇਦ ਹੈ ਦਿਸ ਜਾਏ ਲੋਭੀ ਜੰਤ ਨਾ ਜਾਣੀ ਭਾਖਾ ਬਖ ਸਭ ਖਾਏ ਭਇਓ ਲੋਭ ਸੰਗ ਹੋਰਾ ਲੋਭ ਮਨੁੱਖ ਨੂੰ ਹਲਕਾਇਆ ਕੁੱਤਾ ਬਣਾ ਦਿੰਦਾ ਹਲਕਾ ਕੁੱਤਾ ਆਪਣੇ ਮਾਲਕ ਨੂੰ ਵੀ ਵੱਢਣ ਲੱਗ ਪੈਂਦਾ ਪਾਗਲ ਕੁੱਤਾ ਲੋਭ ਤੇ ਪਾਗਲ ਕਰਕੇ ਰੱਖ ਦਿੰਦਾ ਸੀਮਾ ਤੋਂ ਵਧਿਆ ਹੋਇਆ ਲੋਭ ਮਨੁੱਖ ਕਿਸੇ ਨੂੰ ਵੀ ਧੋਖਾ ਦੇ ਸਕਦਾ ਸੀਮਾ ਤੋਂ ਵਧਿਆ ਹੋਇਆ ਹੰਕਾਰ ਮਨੁੱਖ ਨੂੰ ਜ਼ਾਲਮ ਬਣਾ ਕੇ ਰੱਖ ਦਿੰਦਾ ਔਰ ਸੀਮਾ ਤੋਂ ਵਧਿਆ ਹੋਇਆ ਕਾਮ ਮਨੁੱਖ ਨੂੰ ਭ੍ਰਸ਼ਟ ਕਰਕੇ ਦੁਰਾਚਾਰੀ ਬਣਾ ਦਿੰਦਾ ਅਗਰ ਪੁਰਸ਼ ਹੈ ਤਾਂ ਵਿਭਿਚਾਰੀ ਹੋ ਜਾਏਗਾ ਅਗਰ ਇਸਤਰੀ ਹੈ ਤਾਂ ਗਨਕਾ ਹੋ ਜਾਏਗੀ ਵੈਸ਼ਿਆ ਹੋ ਜਾਏਗੀ ਗੁਸਤਾਖੀ ਮਾਰੋ ਇਸਦਾ ਖੁਲਾਸਾ ਕੀਤਾ ਇਸਦੀ ਵਿਆਖਿਆ ਕੀਤੀ ਹੈ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਕਾਲ ਉਸਤਤ ਵਿੱਚ ਫਰਮਾਨ ਕਰਦੇ ਨੇ ਹੇ ਪ੍ਰਭੂ ਕਹੂੰ ਗੀਤ ਕੇ ਗਵਈਆ ਕਹੂੰ ਬੇਨ ਕੇ ਵਜਈਆ ਕਹੂੰ ਨਿਰਤ ਕੇ ਨਚਈਆ ਕਹੂੰ ਨਰਕੋ ਆਕਾਰੋ ਕਹੂੰ ਵੇਦ ਬਾਣੀ ਕਿਧਰੇ ਤੇ ਤੂੰ ਵੇਦਾਂ ਦਾ ਪਾਠ ਪਿਆ ਕਰਦਾ ਗਿਆਨ ਦੇ ਧਰਮ ਗ੍ਰੰਥ ਪਿਆ ਪੜਦਾ ਕਹੂੰ ਕੋਕ ਕੀ ਕਹਾਣੀ ਕਿਧਰੇ ਕੋਕ ਸ਼ਾਸਤਰ ਪਿਆ ਪੜਦਾ ਕਾਮਸੂਤਰ ਪਿਆ ਪੜਦਾ ਕਾਮਸੂਤਰ ਦੀ ਵਿਚਾਰ ਚੱਲ ਰਹੀ ਹੈ ਕਿਧਰੇ ਰਾਮ ਦੇ ਗੀਤ ਤੇ ਕਿਧਰੇ ਕਾਮ ਦੇ ਗੀਤ ਪਰ ਤੂੰ ਹੀ ਹੈ ਇਹ ਪ੍ਰਭੂ ਤੂੰ ਹੀ ਹੈ ਕਹੂੰ ਬੇਦਬਾਨੀ ਕਹੂੰ ਕੋਕ ਕੀ ਕਹਾਣੀ ਕਹੂੰ ਰਾਜਾ ਕਹੂੰ ਰਾਣੀ ਕਹੂੰ ਨਾਰ ਕੇ ਪ੍ਰਕਾਰ ਹੋ ਕਹੂੰ ਬੇਨ ਕੇ ਬਜਈਆ ਕਹੂੰ ਦੇਨ ਕੇ ਚਰਈਆ ਕਿਧਰੇ ਗਊਆਂ ਤੇ ਆਚਾਰਨਾ ਸ਼੍ਰੀ ਕ੍ਰਿਸ਼ਨ ਦੀ ਤਰਫ਼ ਇਸ਼ਾਰਾ ਦੁਆਪਰ ਦੇ ਸਤਿਗੁਰਾਂ ਦੀ ਸੁਰਤ ਚਲੀ ਗਈ ਕਹੂੰ ਬੇਨ ਕੇ ਬਜਈਆ ਕਹੂੰ ਦੇਨ ਕੇ ਚਰਈਆ ਕਹੂੰ ਲਾਖਨ ਲਵਈਆ ਕਹੂੰ ਸੁੰਦਰ ਕੁਮਾਰ ਹੋ ਸੁਧਤਾ ਕੀ ਸਾਨ ਹੋ ਕੇ ਸੰਤਨ ਕੇ ਪ੍ਰਾਨ ਹੋ ਕੇ ਦਾਤਾ ਮਹਾਦਾਨ ਹੋ ਨਿਰਦੋਖੀ ਨਿਰੰਕਾਰ ਹੋ ਹੇ ਪ੍ਰਭੂ ਨਿਰੰਕਾਰ ਤੇਰੇ ਇਤਨੇ ਰੂਪ ਹੁਣ ਇਸ ਸਵਈਏ ਮੈਂ ਤੁਹਾਨੂੰ ਸੁਣਾਉਂਦਾ ਜਾਵਾਂ ਤਿਵੇਂ ਸਾਰੀ ਰਾਤ ਲੰਘ ਜਾਏਗੀ ਮੁਕਤਸਰ ਮੈਂ ਇਸ ਕਰਾਂ ਸਮਾਪਤੀ ਕਰਾਂ ਇਹ ਸਾਰੇ ਰੂਪ ਕਲਗੀਧਰ ਪਾਤਸ਼ਾਹ ਬਿਆਨ ਕਰਦੇ ਹਨ ਅੱਜ ਤੱਕ ਤੇ ਆਖਿਆ ਗਿਆ ਪਰਮਾਤਮਾ ਪ੍ਰਕਾਸ਼ ਰੂਪ ਹੈ ਪ੍ਰਕਾਸ਼ ਰੂਪ ਹੈ ਪਰ ਜਾਪ ਸਾਹਿਬ ਵਿੱਚ ਮਹਾਰਾਜ ਕਹਿੰਦੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਹੇ ਪ੍ਰਕਾਸ਼ ਦੇ ਰੂਪ ਪਰਮਾਤਮਾ ਤੈਨੂੰ ਨਮਸਕਾਰ ਕਰਦਾ ਪਰ ਅੰਧੇਰਾ ਵੀ ਤੇਰੀ ਸ਼ਕਤੀ ਤੋਂ ਬਿਨਾਂ ਨਹੀਂ ਹੋ ਸਕਦਾ ਮੈਂ ਇਸ ਨੂੰ ਵੀ ਮੱਥਾ ਟੇਕਦਾ ਨਮਸਕਾਰ ਇਤਨੀ ਸਮਦ੍ਰਿਸ਼ਟੀ ਜਦ ਵੀ ਕਿਸੇ ਦਾ ਸੁਣਿਆ ਹੋਇਆ ਭਰੋਸਾ ਬਣਦਾ ਹੈ ਤੇ ਭਰੋਸਾ ਭਾਵਨਾ ਬਣ ਜਾਂਦਾ ਹੈ ਭਗਤੀ ਬਣ ਜਾਂਦਾ ਹੈ ਉਹ ਸਮਦ੍ਰਿਸ਼ਟ ਹੋ ਜਾਂਦਾ ਹੈ ਚਾਹੇ ਉਹ ਹਿੰਦੂ ਵਿੱਚ ਹੈ ਮੁਸਲਿਮ ਹੋਵੇ ਚਾਹੇ ਸਿੱਖ ਹੋਵੇ ਸਮਦ੍ਰਿਸ਼ਟ ਹੋ ਜਾਏਗਾ ਬ੍ਰਹਮ ਗਿਆਨੀ ਉਹਦੀ ਦ੍ਰਿਸ਼ਟੀ ਸਮਦ੍ਰਿਸ਼ਟ ਹੋ ਜਾਂਦੀ ਹੈ ਬ੍ਰਹਮ ਗਿਆਨੀ ਸਦਾ ਸਮਦ੍ਰਿਸ਼ਟ ਬ੍ਰਹਮ ਗਿਆਨੀ ਕੀ ਅੰਮ੍ਰਿਤ ਦ੍ਰਿਸ਼ਟ ਉਹ ਵਾਸਤਵਿਕ ਸਮਦ੍ਰਿਸ਼ਟ ਹੋ ਜਾਂਦਾ ਸਾਰਿਆਂ ਨੂੰ ਇੱਕੋ ਜਿਹਾ ਸਮ ਬਰਾਬਰ ਬਰਾਬਰ ਕਰਕੇ ਦੇਖਣ ਲੱਗ ਪੈਂਦਾ। ਇਸੇ ਤਰੀਕੇ ਨਾਲ ਇੱਕ ਮੁਸਲਿਮ ਫਕੀਰ ਅਮੀਰ ਖੁਸਰੋ ਇੰਜ ਬਿਆਨ ਕਰ ਦਿੰਦਾ, ਬੇਖੁਦੀ ਮੇ ਹਮ ਤੋ ਤੇਰਾ ਦਰ ਸਮਝ ਕਰ ਝੁਕ ਗਏ, ਅਬ ਖੁਦਾ ਜਾਣੇ ਵੋ ਕਾਬਾ ਥਾ ਯਾ ਬੁਤਖਾਨਾ। ਇਹ ਪ੍ਰਭੂ ਹੁਣੇ ਤੂੰ ਆਪ ਫੈਸਲਾ ਕਰੋ, ਮੰਦਰ ਸੀ ਕਿ ਮਸਜਿਦ ਸੀ, ਤੇਰੇ ਗੀਤ ਹੋ ਰਹੇ ਸਨ, ਤੇਰੀ ਗੱਲ ਹੋ ਰਹੀ ਸੀ, ਮੇਰਾ ਸਿਰ ਝੁਕ ਗਿਆ, ਮੈਂ ਮੱਥਾ ਟੇਕ ਦਿੱਤਾ, ਮੈਂ ਸਜਦਾ ਕਰ ਦਿੱਤਾ। ਬੇਖੁਦੀ ਮੇ ਹਮ ਤੋ ਤੇਰਾ ਦਰ ਸਮਝ ਕਰ ਝੁਕ ਗਏ, ਅਬ ਖੁਦਾ ਜਾਣੇ ਵੋ ਕਾਬਾ ਥਾ ਯਾ ਬੁਤਖਾਨਾ। ਇਹ ਰਿਸ਼ੀਆਂ ਨਾਲੋਂ ਘੱਟ ਗੱਲ ਨਹੀਂ ਹੈ, ਬ੍ਰਹਮ ਗਿਆਨ ਦੀ ਸ਼ਿਖਰਤਾ ਨੂੰ ਸੁਣਦੀ। ਪਰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਅਕਸਰ ਭਰੋਸਾ ਡੋਲ ਜਾਂਦਾ, ਇਸ ਵਾਸਤੇ ਅਰਦਾਸ ਹੈ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਘਰ ਹੱਥ। ਅਵਲ ਤੇ ਕੋਈ ਵਿਰਲਾ ਹੀ ਸੁਣਦਾ, ਸਰੋਤਾ ਸੁਣ ਲਾ, ਸੁਣਿਆ ਹੋਇਆ ਅਗਰ ਵਾਕਈ ਮਨ ਨੇ ਮੰਨ ਲਿਆ, ਸੁਣੀਏ ਮੰਨੀਏ, ਨਹੀਂ ਤੇ ਕੀ ਸੁਣਿਆ, ਮੰਨਿਆ ਨਹੀਂ ਤੇ ਕੀ ਸੁਣਿਆ। ਮੈਂ ਇੱਕ ਦਫਾ ਫਿਰ ਦੁਹਰਾਵਾਂ, ਖਾਧਾ ਹੋਇਆ ਭੋਜਨ ਜੋ ਸਰੀਰ ਦੇ ਵਿੱਚ ਰਹਿ ਜਾਂਦਾ ਉਹੀ ਖੂਨ ਬਣਦਾ, ਸੁਣਿਆ ਹੋਇਆ ਗੁਰੂ ਦਾ ਬਚਨ ਜੋ ਮਨ ਮੰਨ ਲੈਂਦਾ ਉਹੀ ਮਨ ਦਾ ਹਿੱਸਾ ਬਣਦਾ, ਵਰਨਾ ਨਹੀਂ ਬਣਦਾ, ਨਹੀਂ ਬਣਦਾ। ਉਹ ਭਰੋਸਾ ਬਣ ਜਾਂਦਾ, ਵਿਸ਼ਵਾਸ ਬਣ ਜਾਂਦਾ। ਪਰ ਇਹ ਮਨੁੱਖ ਖਤਰੇ ਚ ਹੋਵੇਗਾ, ਭਰੋਸਾ ਡੋਲ ਸਕਦਾ, ਵਿਸ਼ਵਾਸ ਡੋਲ ਸਕਦਾ। ਸੁਣਦਾ ਰਿਹਾ ਮੰਨਦਾ ਰਿਹਾ ਤੇ ਭਰੋਸਾ ਵੱਧਦਾ ਗਿਆ ਵੱਧਦਾ ਗਿਆ, ਅਗਰ ਇਹ ਭਾਵਨਾ ਬਣ ਗਿਆ, ਭਗਤੀ ਬਣ ਗਿਆ, ਹੁਣ ਇਹਦੇ ਸਰੀਰ ਦੇ ਟੁਕੜੇ ਟੁਕੜੇ ਤੇ ਹੋ ਸਕਦੇ ਨੇ ਤਾਂ ਭਰੋਸਾ ਨਹੀਂ ਡੋਲੇਗਾ, ਇਹ ਕੁਰਬਾਨ ਹੋ ਸਕਦਾ, ਸਦਕੇ ਹੋ ਸਕਦਾ। ਇਸ ਵਾਸਤੇ ਸਾਹਿਬ ਕਹਿੰਦੇ ਭਗਤ ਸਭ ਤੋਂ ਸ਼ਿਖਰ ਤੇ, ਭਗਤ ਸਭ ਤੋਂ ਉੱਚਾ ਹੈ, ਸਤਿਗੁਰ ਰਹਿਮਤ ਕਰਨ ਬਖਸ਼ਿਸ਼ ਕਰਨ। ਸੁਣਦਿਆਂ ਸੁਣਦਿਆਂ ਸਾਡੀ ਇਹ ਅਵਸਥਾ ਬਣਾਉਣ, ਸਮਾਂ ਕੁਝ ਮੈਂ ਜ਼ਿਆਦਾ ਲੈ ਗਿਆ, ਕਿਵੇਂ ਕਰਨੇ। ਕੱਲ੍ਹ ਜਿਵੇਂ ਕੁਝ ਸਤਿਗੁਰਦੇਵ ਜੀ ਨੇ ਬੁਲਾਇਆ ਆਖਰੀ ਇਸ ਦੌਰ ਦੀ ਹਾਜ਼ਰੀ, ਦਾਸ ਨੇ 3 ਦਿਨ ਲੌਂਗ ਆਈਲੈਂਡ ਹਾਜ਼ਰੀ ਭਰਨੀ ਹੈ ਤੇ ਫਿਰ ਵਾਪਸੀ ਦੀਆਂ ਤਿਆਰੀਆਂ ਨੇ। ਇਸ ਵਾਸਤੇ ਕੱਲ੍ਹ ਦੀ ਹਾਜ਼ਰੀ ਹੋਰ, ਜੋ ਕੁਝ ਸਰਵ ਨੇ ਕੀਤਾ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਨਾਂ ਚ ਅਰਦਾਸ ਬਿਨੈ ਹੈ, ਸਤਿਗੁਰੂ ਤੁਹਾਡਾ ਸੁਣਿਆ ਹੋਇਆ ਮੰਨਣ ਤੱਕ ਪਹੁੰਚਾਵੇ, ਮੰਨਣਾ ਦ੍ਰਿੜ ਭਰੋਸਾ ਬਣ ਜਾਏ, ਵਿਸ਼ਵਾਸ ਬਣ ਜਾਏ ਤੇ ਵਿਸ਼ਵਾਸ ਭਗਤੀ ਬਣ ਜਾਏ, ਭਾਵਨਾ ਬਣ ਜਾਏ। ਸੁਣੀਏ ਮੰਨੀਏ, ਮਨ ਕੀਤਾ ਭਾਵ ਅੰਤਰਗਤ ਤੀਰਥ ਮੱਲਾਓ, ਇਹੀ ਅੰਦਰ ਦਾ ਤੀਰਥ ਹੈ, ਸਾਰੇ ਪਾਪਾਂ ਨੂੰ ਡੋਲ ਦਿੰਦਾ। ਮਾਘ ਪੁਨੀਤ ਬਈ ਤੀਰਥ ਅੰਦਰ ਜਾਣਿਆ, ਇਹੀ ਅੰਦਰ ਦਾ ਤੀਰਥ ਹੈ, ਸਾਰੇ ਦੁੱਖ ਮਿਟ ਜਾਂਦੇ ਨੇ, ਸਾਰੇ ਪਾਪ ਮਿਟ ਜਾਂਦੇ ਨੇ। ਸਾਹਿਬ ਇਸ ਤਰ੍ਹਾਂ ਦੀ ਨਿਰਮਲਤਾ ਪਵਿੱਤਰਤਾ ਤੇ ਆਨੰਦ ਆਪ ਜੀ ਦੀ ਝੋਲੀ ਚ ਪਾਵਨ। ਕੱਲ ਦੀ ਹਾਜ਼ਰੀ ਭਰ ਕੇ ਆਪ ਤੋਂ ਛੁੱਟੀਆਂ, ਬੁੱਲ ਚੁੱਕ ਦੀ ਸ਼ਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।